ਆਦਿ ਗੁਰੂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਜਗਤ ਗੁਰੂ ਗਰੀਬ ਨਵਾਜ ਭਾਈ ਲਾਲੋ ਜੀ ਦੇ ਘਰ ਆਏ ਨੇ ਏਮਨਾਬਾਦ ਨਗਰ ਵਿੱਚ ਸਤਿਗੁਰਾਂ ਨੇ ਨਿਵਾਸ ਕੀਤਾ ਦਿਨ ਦੇ ਸਮੇਂ ਗਰੀਬ ਨਵਾਜ ਜੀ ਨਗਰ ਤੋਂ ਬਾਹਰ ਜਾ ਕੇ ਸਾਧਨਾ ਵਿੱਚ ਆਪਣੇ ਨਿੱਜ ਸਰੂਪ ਵਿੱਚ ਅਭੇਦ ਹੁੰਦੇ ਨੇ ਪਿਛਲੇ ਪਹਿਰ ਸ਼ਾਮ ਨੂੰ ਘਰ ਆਉਂਦੇ ਆ ਭਾਈ ਲਾਲੋ ਜੀ ਬੜੇ ਪਿਆਰ ਨਾਲ ਸੇਵਾ ਕਰਦੇ ਮਹਾਰਾਜ ਜੀ ਨੂੰ ਭੋਜਨ ਛਕਾਉਂਦੇ ਬੁੱਠੀ ਚਾਪੀ ਕਰਦੇ ਬ੍ਰਹਮ ਗਿਆਨ ਦੀ ਚਰਚਾ ਹੁੰਦੀ ਆਤਮਾ ਦੇ ਗਿਆਨ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਭਾਈ ਲਾਲੋ ਜੀ ਨੂੰ ਬਖਸ਼ਦੇ ਹਨ ਗੁਰਦੇਵ ਦੇ ਚਰਨਾਂ ਨੂੰ ਸਪਰਸ਼ ਕਰਕੇ ਗੁਰਦੇਵ ਦੇ ਉਪਦੇਸ਼ ਨੂੰ ਸਰਵਣ ਕਰਕੇ ਭਾਈ ਲਾਲੋ ਜੀ ਆਤਮਾ ਦੀ ਇੱਕ ਐਸੇ ਸਿਖਰ ਦੀ ਅਵਸਥਾ ਤੇ ਪਹੁੰਚ ਗਏ ਨੇ ਜਿੱਥੇ ਜਾ ਕੇ ਸਭ ਥਾਈ ਬ੍ਰਹਮ ਦਾ ਸਵਰੂਪ ਹੀ ਨਜ਼ਰ ਆਉਂਦਾ ਸੰਸਾਰ ਮਿਥਿਆ ਪਾਸਦਾ ਹੈ ਏਮਨਾਬਾਦ ਵਿੱਚ ਸਤਿਗੁਰੂ ਜੀ ਨੇ ਜੋ ਚੋਜ ਕੀਤੇ ਹਨ ਜਿਵੇਂ ਮਲਕ ਭਾਗੋ ਨੂੰ ਮਹਾਰਾਜ ਜੀ ਨੇ ਬੁੱਧੀ ਪ੍ਰਦਾਨ ਕੀਤੀ ਹੈ ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਆ ਰਹੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੀ ਗ੍ਰੰਥ ਦਾ ਇਹ ਪੁਰਬਾਰਧ ਹਿੱਸੇ ਦਾ 39ਵਾਂ ਅਧਿਆਇ ਹੈ ਜੋ ਪ੍ਰਾਰੰਭ ਹੋ ਰਿਹਾ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰ ਚਰਨ ਸਰੋਜ ਕੀ ਰਾਜ ਸ਼੍ਰਿੰਖਲ ਗੱਲ ਪਾਏ
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦੀ ਜਿਹੜੀ ਰਾਜ ਧੂੜੀ ਹੈ ਉਹਦਾ ਸੰਗਲ ਮੈਂ ਆਪਣੇ ਕੰਠ ਵਿੱਚ ਆਪਣੇ ਗਲ ਵਿੱਚ ਧਾਰਦਾ ਕਿਹੜੇ ਗਲ ਚ ਦੱਸਦੇ ਹਨ
ਮਨ ਗੋਇੰਦ ਕੋ ਰੋਕ ਕਰ ਕਹੋ ਕਥਾ ਗਤ ਦਾਈ
ਮਨ ਗਯੰਦ ਗਯੰਦ ਕਹਿੰਦੇ ਨੇ ਹਾਥੀ ਨੂੰ ਕਹਿੰਦੇ ਮੈਂ ਆਪਣੇ ਮਨ ਰੂਪੀ ਹਾਥੀ ਦੇ ਗਲ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਧੂੜੀ ਦਾ ਸੰਗਲ ਪਾ ਕੇ ਯਾਨੀ ਕਿ ਆਪਣੇ ਮਨ ਨੂੰ ਕਾਬੂ ਕਰਕੇ ਇਕਾਗਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਕਥਾ ਕਹਿੰਦਾ ਹਾਂ ਸੁਣਾਉਂਦਾ ਹਾਂ
ਸ਼੍ਰੀ ਬਾਲਾ ਸੰਧੂਆਚ ਚੌਪਈ ਇਹ ਬਿਦ ਨਗਰ ਏਮਨਾਬਾਦੂ
ਇਸ ਪ੍ਰਕਾਰ ਨਾਲ ਏਮਨਾਬਾਦ ਨਗਰ ਦੇ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ
ਰਹੇ ਹੇਤ ਲਾਲੋ ਐ ਲਾਦੂ
ਭਾਈ ਲਾਲੋ ਦੇ ਮਨ ਦੀ ਖੁਸ਼ੀ ਲਈ ਕਿਉਂਕਿ ਭਾਈ ਲਾਲੋ ਨੇ ਬੇਨਤੀ ਕੀਤੀ ਸੀ ਸਤਿਗੁਰੂ ਮਹੀਨਾ ਭਰ ਆਪ ਜੀ ਕਿਰਪਾ ਕਰਕੇ ਮੇਰੇ ਕੋਲ ਰਹਿ ਕੇ ਮੈਨੂੰ ਦਰਸ਼ਨ ਦਿਓ ਫਿਰ ਭਵੇਂ ਚਲੇ ਜਾਣਾ ਤੋ ਭਾਈ ਲਾਲੋ ਜੀ ਦੇ ਪ੍ਰੇਮ ਦੇ ਵਸ ਹੋ ਕੇ ਭਾਈ ਲਾਲੋ ਦੇ ਮਨ ਨੂੰ ਖੇੜਾ ਦੇਣ ਵਾਸਤੇ ਸਤਿਗੁਰੂ ਜੀ ਰਹੇ ਹਨ
ਪੰਦਰੇ ਬਾਸੁਰ ਜਬੀ ਬਤੀਤੇ
ਤਕਰੀਬਨ 15 ਦਿਨ ਸਤਿਗੁਰੂ ਜੀ ਨੂੰ ਏਮਨਾਬਾਦ ਨਗਰ ਦੇ ਵਿੱਚ ਬਤੀਤ ਹੋ ਗਏ
ਸੇਵੈ ਚਰਨ ਕਮਲ ਔਰ ਪ੍ਰੀਤੇ
ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਨੂੰ ਭਾਈ ਸਾਹਿਬ ਬੜੇ ਪ੍ਰੇਮ ਨਾਲ ਪੂਜਦੇ ਨੇ ਮਹਾਰਾਜ ਜੀ ਦੇ ਚਰਨ ਕਮਲਾਂ ਦੀ ਆਰਾਧਨਾ ਕਰਦੇ ਹਨ ਸੇਵਾ ਕਰਦੇ ਹਨ
ਉਤੋਂ ਪਠਾਨ ਤਾਂ ਕੋ ਰਾਜਾ
ਏਮਨਾਬਾਦ ਨਗਰ ਦਾ ਜਿਹੜਾ ਰਾਜਾ ਸੀ ਉਹ ਇੱਕ ਪਠਾਨ ਸੀ क्योंकि हिंदुस्तान विच उदों हाले मुगलां दा राज नहीं सी होया, पठाणा दा राज सी। तो एवनाबाद नगर दे विच जिहड़ा राजा सी ओह भी इक पठाण सी।
निकट सभा जै दुष्ट समाजा।
इस पठाण दी जिहड़ी सभा है, इहदे जिहड़े सलाहकार ने, इहदे जिहड़े मंत्री संतरी ने, ओह बड़े दुष्ट ने। जिन्ने सलाहकार ने उहदी सभा विच बहण वाले ने, ਉਹ ਸਾਰੇ ਬੜੀ ਦੁਸ਼ਟ ਬਿਰਤੀ ਦੇ ਲੋਕ ਹਨ।
ਤਹਿ ਮੰਤਰੀ ਤੋਂ ਖੱਤਰੀ ਏਕੋ।
ਇਸੇ ਪਠਾਣ ਦਾ ਇੱਕ ਖੱਤਰੀ ਮੰਤਰੀ ਸੀ, ਖੱਤਰੀ ਉਹਦਾ ਵਰਣ ਸੀ, ਉਹ ਇਹਦਾ ਮੰਤਰੀ ਸੀ ਪਠਾਣ ਦਾ।
ਨਾਮ ਮਲਕ ਭਾਗੋ ਅਵਿਵੇਕੋ।
ਉਸ ਮੰਤਰੀ ਦਾ ਨਾਮ ਸੀ ਮਲਕ ਭਾਗੋ। ਅਵਿਵੇਕੂ ਦਾ ਮਤਲਬ ਹੁੰਦਾ ਅਗਿਆਨੀ ਸੀ ਉਹ ਰੱਜ ਕੇ, ਗਿਆਨ ਤੋਂ ਵੀ ਹੋਣਾ ਸੀ, ਵਿਚਾਰ ਤੋਂ ਵੀ ਹੋਣਾ ਸੀ। ਇਹਦਾ ਨਾਮ ਮਲਕ ਭਾਗੋ ਹੈ।
ਉਤੋਂ ਪਾਸ ਤੈ ਕੇ ਬਹੁ ਦਰਬਾਰ।
ਮਲਕ ਭਾਗੋ ਜਿਹੜਾ ਸੀ ਇਹਦੇ ਕੋਲ ਪੈਸਾ ਬੜਾ ਸੀ। ਇਸ ਪਠਾਣ ਦਾ ਇਹ ਮੰਤਰੀ ਸੀ, ਪੈਸਾ ਬੜਾ ਸੀ, ਪਰ ਪੈਸਾ ਇਹਨੇ ਲੋਕਾਂ ਦੇ ਗਲ ਵੱਢ ਵੱਢ ਕੇ ਇਕੱਠਾ ਕੀਤਾ ਸੀ। ਲੋਕਾਂ ਕੋਲੋਂ ਜਬਰੀ ਖੋਹ ਖੋਹ ਕੇ ਆਪਣੇ ਘਰ ਖਜ਼ਾਨਾ ਭਰਿਆ ਸੀ। ਕਈਆਂ ਦਾ ਹੱਕ ਖਾਧਾ ਸੀ ਰਿਸ਼ਵਤ ਖੋਰੀ ਨਾਲ, ਦਲਾਲੀ ਨਾਲ। ਇਹਨੇ ਬੜਾ ਪੈਸਾ ਆਪਣੇ ਕੋਲ ਇਕੱਠਾ ਕੀਤਾ ਹੋਇਆ ਸੀ।
ਕਰ ਕਲ ਮਲ ਸੋ ਸੰਚਿਓ ਸਰਬਾ।
ਪਾਪ ਕਰਕੇ ਧਨ ਇਕੱਠਾ ਕੀਤਾ ਹੋਇਆ ਸੀ, ਕਿਉਂਕਿ ਪਾਤਸ਼ਾਹ ਦੇ ਬਚਨ ਨੇ ਪਾਪਾਂ ਬਾਝੋਂ ਹੋਵੇ ਨਾਹੀ। ਪਾਪ ਕੀਤੇ ਬਿਨਾਂ ਇਹ ਧਨ ਇਕੱਠਾ ਨਹੀਂ ਸੀ ਹੁੰਦਾ। ਇਹਨੇ ਬੜੇ ਬੜੇ ਪਾਪ ਕਰਕੇ, ਮਾੜੇ ਕੰਮ ਕਰਕੇ, ਦੁਰਾਚਾਰ ਕਰਕੇ, ਠੱਗੀਆਂ ਕਰਕੇ, ਜਬਰੀ ਲੋਕਾਂ ਦੇ ਕੋਲੋਂ ਟੈਕਸ ਲੈ ਕੇ, ਉਹਨਾਂ ਦੇ ਉੱਤੇ ਜਬਰੀ ਜਜ਼ੀਆ ਲਾ ਕੇ, ਕਈ ਟੇਢੇ ਤਰੀਕਿਆਂ ਦੇ ਨਾਲ ਪੈਸਾ ਇਕੱਠਾ ਕੀਤਾ ਹੋਇਆ ਸੀ।
ਕਰਨ ਸੁਜਾਸੇ ਆਪਣੋ ਨਰ ਮਾਹੀ।
ਇਹਨੇ ਸੋਚਿਆ ਵੀ ਮੇਰਾ ਸੁਜਾਸ ਹੋਵੇ ਸੰਸਾਰ ਵਿੱਚ, ਲੋਕਾਂ ਵਿੱਚ ਮੇਰੀ ਵਡਿਆਈ ਹੋਵੇ, ਮੇਰੀ ਸੋਭਾ ਹੋਵੇ। ਇਹ ਬਿਰਤੀ ਇਹਨੇ ਆਪਣੇ ਅੰਦਰ ਧਾਰਨ ਕੀਤੀ।
ਬ੍ਰਹਮ ਭੋਜ ਕੀ ਨੋ ਪੁਰ ਤਾਈ।
ਇਹਨੇ ਆਖਿਆ ਕੀ ਕਰੀਏ, ਕਹਿੰਦਾ ਕੋਈ ਧਾਰਮਿਕ ਕੰਮ ਕਰੀਏ ਤੇ ਲੋਕ ਬੜੀ ਸੋਭਾ ਕਰਨਗੇ। ਪਾਪ ਕੀਤੇ ਸਨ ਬੜੇ, ਤੇ ਪਾਪ ਕਰਕੇ ਪੈਸਾ ਇਕੱਠਾ ਕੀਤਾ ਸੀ, ਪਰ ਕਹਿਣ ਲੱਗਾ ਵੀ ਲੋਕਾਂ ਚ ਸੋਭਾ ਤਾਂ ਹੋਵੇਗੀ ਜੇ ਕੋਈ ਵਿਖਾਵੇ ਦਾ ਧਰਮ ਦਾ ਕੰਮ ਕਰਾਂਗਾ। ਕੀ ਕਰਾਂ? ਕਹਿੰਦੇ ਜੀ ਬ੍ਰਹਮ ਭੋਜ ਕਰੋ। ਯਾਨੀ ਕਿ ਬ੍ਰਹਮ ਭੋਜ ਦਾ ਮਤਲਬ ਵੀ ਭੰਡਾਰਾ ਕਰੋ, ਜਿਹਦੇ ਚ ਚਾਰਾਂ ਵਰਣਾਂ ਦੇ ਲੋਕਾਂ ਨੂੰ ਸੱਦਿਆ ਜਾਏ, ਸਾਰੇ ਰਿਸ਼ੀ ਮੁਨੀ ਸੰਤ ਮਹੰਤ ਸਾਧੂਆਂ ਨੂੰ ਸੱਦਿਆ ਜਾਏ, ਪੂਰੇ ਏਮਨਾਬਾਦ ਨਗਰ ਨੂੰ, ਇਲਾਕੇ ਨੂੰ ਸੱਦਿਆ ਜਾਏ। ਉਹਨਾਂ ਨੂੰ ਵਧੀਆ ਵਧੀਆ ਭੋਜਨ ਛਕਾਏ ਜਾਣ, ਉਹਨਾਂ ਨੂੰ ਦਕਸ਼ਿਣਾ ਦਿੱਤੀ ਜਾਏ ਤੇ ਮੇਰੀ ਸੋਭਾ ਹੋਵੇਗੀ। ਇਹ ਬਿਰਤੀ ਧਾਰਨ ਕਰਕੇ ਮਲਕ ਭਾਗੋ ਨੇ ਇੱਕ ਬ੍ਰਹਮ ਭੋਜ ਦਾ ਜਿਹੜਾ ਸੀ ਉਹ ਪ੍ਰਬੰਧ ਕੀਤਾ।
ਦਿਜ ਖੱਤਰੀ ਬਿਟ ਸ਼ੂਦਰ ਚਾਰੀ।
ਇਹਨੇ ਬ੍ਰਾਹਮਣ, ਖੱਤਰੀ, ਸ਼ੂਦਰ ਤੇ ਵੈਸ਼ ਜਿਹੜੇ ਚਾਰ ਵਰਣਾਂ ਦੇ ਲੋਕ ਸਨ,
ਸਭ ਕੋ ਦਿਓ ਅਮੰਤ ਪੁਕਾਰੀ।
ਇਹਨੇ ਸਾਰਿਆਂ ਨੂੰ ਨਿਉਂਦਾ ਦਿੱਤਾ, ਸਾਰਿਆਂ ਨੂੰ ਨਿਮੰਤਰਣ ਦਿੱਤਾ ਕਿ ਤੁਸੀਂ ਸਾਰਿਆਂ ਨੇ ਬ੍ਰਹਮ ਭੋਜ ਦੇ ਵਿੱਚ ਲੰਗਰ ਪ੍ਰਸ਼ਾਦਾ ਮੇਰੇ ਕੋਲ ਆ ਕੇ ਛਕਣਾ। ਇਸ ਤਰ੍ਹਾਂ ਇਹਨੇ ਨਿਮੰਤਰਣ ਦਿੱਤਾ ਸਾਰਿਆਂ ਨੂੰ, ਚਾਹੇ ਉਹ ਖੱਤਰੀ ਨੇ, ਬ੍ਰਾਹਮਣ ਨੇ, ਸ਼ੂਦਰ ਨੇ, ਵੈਸ਼ ਨੇ, ਚਾਰਾਂ ਵਰਣਾਂ ਦੇ ਲੋਕਾਂ ਨੂੰ ਆਪਣੇ ਘਰ ਰੋਟੀ ਤੇ ਬੁਲਾਇਆ।
ਜਿਤੇ ਫਕੀਰਨ ਕੇ ਅਸਥਾਨਾ।
ਜਿਹੜੇ ਏਮਨਾਬਾਦ ਨਗਰ ਵਿੱਚ ਫਕੀਰਾਂ ਦੇ, ਸਾਧਾਂ ਦੇ ਅਸਥਾਨ ਸਨ, ਉਹਨਾਂ ਦੇ ਡੇਰੇ ਸਨ।
ਪਠ ਨਰ ਸਭਨ ਅਸਨ ਬਰ ਜਾਨਾ।
ਉੱਥੇ ਵੀ ਇਹਨੇ ਆਪਣੇ ਬੰਦੇ ਭੇਜ ਕੇ ਤੇ ਉਹਨਾਂ ਨੂੰ ਭੋਜਨ ਤੇ ਸੱਦਿਆ, ਉਹਨਾਂ ਨੂੰ ਵੀ ਆਪਣੇ ਕੋਲ ਬੁਲਾਇਆ ਵੀ ਜਿੰਨੇ ਸਾਧੂ ਮਹੰਤ ਨੇ ਡੇਰਿਆਂ ਤੇ ਰਹਿਣ ਵਾਲੇ, ਉਹ ਵੀ ਆ ਕੇ ਮੇਰੇ ਕੋਲ ਭੋਜਨ ਛਕਣ।
ਦੋਹਰਾ ਤੈ ਖੱਤਰੀ ਕੋ ਦਿਜ ਨਗਰ, ਫਿਰ ਤੇ ਅਮੰਤੂ ਦੇਤ।
ਉਹਨਾਂ ਵੇਲਿਆਂ ਦੇ ਵਿੱਚ ਲੋਕਾਂ ਦੇ ਘਰਾਂ ਚ ਨਿਉਂਦਾ ਦੇਣ ਵਾਸਤੇ ਜਾਂ ਬ੍ਰਾਹਮਣ ਜਾਂਦੇ ਸੀ ਜਾਂ ਮਰਾਸ਼ੀ ਜਾਂਦੇ ਸੀ। ਮਲਕ ਭਾਗੋ ਦਾ ਇੱਕ ਬ੍ਰਾਹਮਣ ਸੀ, ਉਹਦਾ ਉਹ ਨਗਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਨਿਮੰਤਰਣ ਦਿੰਦਾ ਫਿਰਦਾ ਸੀ ਕਿ ਫਲਾਣੇ ਦਿਨ ਮਲਕ ਭਾਗੋ ਦੇ ਘਰ ਪ੍ਰਸ਼ਾਦਾ ਤੇ ਤੁਸੀਂ ਸਾਰਿਆਂ ਨੇ ਭੋਜਨ ਛਕਣ ਆਉਣਾ। ਬ੍ਰਹਮ ਭੋਜ ਹੈ, ਇਦਾਂ ਉਹ ਨਿਮੰਤਰਣ ਦੇ ਰਿਹਾ ਸੀ ਸਾਰੇ ਪਿੰਡ ਦੇ ਵਿੱਚ ਬ੍ਰਾਹਮਣ ਫਿਰ ਕੇ
ਜਾਵਤ ਥੇ ਉਦਿਆਨ ਕੋ ਤਬ ਬੇਦੀ ਕੁਲ ਕੇਤ
ਬੇਦੀਆਂ ਦੀ ਕੁਲ ਦੇ ਕੇਤ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਰੋਜ਼ ਸਵੇਰੇ ਨਗਰ ਤੋਂ ਬਾਹਰ ਜਾਂਦੇ ਸੀ ਉਦਿਆਨ ਚ ਜੰਗਲ ਚ ਮਹਾਰਾਜ ਜੀ ਜਿੱਥੇ ਬਿਲਕੁਲ ਸ਼ਾਂਤੀ ਹੁੰਦੀ ਉੱਥੇ ਬਹਿ ਕੇ ਭਜਨ ਕਰਦੇ ਸਨ ਉਹ ਸਤਿਗੁਰੂ ਜੀ ਸਵੇਰ ਦਾ ਟਾਈਮ ਸੀ ਜਾ ਰਹੇ ਸੀ ਤੇ ਮਲਕ ਭਾਗੋ ਦਾ ਜਿਹੜਾ ਉਹ ਪੰਡਿਤ ਸੀ ਬ੍ਰਾਹਮਣ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਰਸਤੇ ਚ ਮਿਲ ਗਿਆ
ਚੋਪਈ ਬਿਪਰ ਬਿਲੋਕਤ ਬਚਨੀ ਅਲਾਈ
ਸਤਿਗੁਰੂ ਜੀ ਨੂੰ ਵੇਖ ਕੇ ਉਹ ਬ੍ਰਾਹਮਣ ਬੋਲਿਆ ਧੰਨ ਗੁਰੂ ਨਾਨਕ ਸਾਹਿਬ ਦੇ ਬਾਰੇ ਪਤਾ ਤਾਂ ਸੀਗਾ ਲੋਕਾਂ ਨੂੰ ਉੱਥੇ ਕਿਉਂਕਿ ਗੁਰੂ ਸਾਹਿਬ ਜੀ ਦੀ ਸੋਭਾ ਸੁਲਤਾਨਪੁਰ ਸਾਹਿਬ ਤੱਕ ਹੀ ਸੀਮਿਤ ਨਹੀਂ ਸੀ ਉਥੋਂ ਮਹਾਰਾਜ ਜੀ ਦੀ ਸੋਭਾ ਇੱਥੇ ਵੀ ਪਸਰੀ ਹੋਈ ਸੀ ਪਿਛਲੇ 15 ਦਿਨਾਂ ਤੋਂ ਸਤਿਗੁਰੂ ਜੀ ਇੱਥੇ ਰਹਿ ਰਹੇ ਨੇ ਤੋ ਬ੍ਰਾਹਮਣ ਨੂੰ ਸਤਿਗੁਰਾਂ ਬਾਰੇ ਚੰਗੀ ਤਰ੍ਹਾਂ ਪਤਾ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਉਹ ਬ੍ਰਾਹਮਣ ਬੋਲਿਆ ਕਹਿਣ ਲੱਗਾ
ਕਿਤ ਕੋ ਨਾਨਕ ਤਪਾ ਸਿਧਾਏ
ਕਹਿਣ ਲੱਗਾ ਹੇ ਨਾਨਕ ਤਪਾ ਜੀ ਤੁਸੀਂ ਕਿੱਥੇ ਜਾ ਰਹੇ ਹੋ ਜ਼ਿਆਦਾਤਰ ਤੇ ਲੋਕ ਮਹਾਰਾਜ ਜੀ ਨੂੰ ਨਾਨਕ ਤਪਾ ਕਹਿ ਕੇ ਬੁਲਾਉਂਦੇ ਸੀ ਕਹਿਣ ਲੱਗੇ ਨਾਨਕ ਤਪਾ ਜੀ ਤੁਸੀਂ ਕਿੱਧਰ ਜਾ ਰਹੇ ਹੋ
ਅਹੀ ਅਮੰਤੋ ਨਾ ਕਰੋ ਆਹਾਰ
ਤੁਹਾਡਾ ਅੱਜ ਭੋਜਨ ਮਲਕ ਭਾਗੋ ਦੇ ਘਰ ਹੈ ਤੇ ਤੁਸੀਂ ਘਰ ਚ ਭੋਜਨ ਨਾ ਕਰਿਓ ਕਹਿਣ ਲੱਗਾ ਕਹਿੰਦਾ ਜੀ ਤੁਹਾਡਾ ਨਿਉਂਦਾ ਹੈ ਅੱਜ ਤੁਸੀਂ ਅੱਜ ਮਲਕ ਭਾਗੋ ਦੇ ਘਰ ਆ ਕੇ ਭੋਜਨ ਛਕਣਾ ਅੱਜ ਘਰ ਆਪਣੇ ਭੋਜਨ ਨਾ ਛਕਿਓ
ਸੁਣ ਕੇ ਸ਼੍ਰੀ ਮੁਖ ਬਚਨੀ ਉਚਾਰਾ
ਪੰਡਿਤ ਨੇ ਗੱਲ ਕਹੀ ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਕਹਿਣ ਲੱਗੇ
ਕੈਸ ਅਮੰਤੂ ਬਿਪਰ ਤੁਮਾਰੇ
ਮਹਾਰਾਜ ਜੀ ਕਹਿਣ ਲੱਗੇ ਪੰਡਿਤ ਜੀ ਕਾਹਦਾ ਨਿਮੰਤਰਣ ਦਿੰਦੇ ਫਿਰਦੇ ਹੋ ਕਾਹਦਾ ਮੰਤਰਣ ਹੈ ਕਿਸ ਕਾਰਨ ਕਰਕੇ ਨਿਮੰਤਰਣ ਦੇ ਰਹੇ ਹੋ
ਨਿਜ ਬਿਰਤਾਂਤ ਬਤਾਓ ਵਿਚਾਰੇ
ਤੁਸੀਂ ਵਿਚਾਰ ਕਰਕੇ ਆਪਣਾ ਸਾਰਾ ਬਿਰਤਾਂਤ ਦੱਸੋ ਕਿ ਕਿਉਂ ਤੁਸੀਂ ਸਾਨੂੰ ਨਿਮੰਤਰਣ ਦੇ ਰਹੇ ਹੋ
ਕਹੇ ਦਿਜ ਭਾਗੋ ਖਤਰੀ ਜੋ
ਪੰਡਿਤ ਬੋਲਿਆ ਕਹਿਣ ਲੱਗਾ ਹੇ ਨਾਨਕ ਤਪਾ ਜੀ ਸਾਡੇ ਇਸ ਨਗਰ ਦੀ ਸ਼ਾਨ ਹੈ ਇਸ ਨਗਰ ਦੇ ਰਾਜੇ ਪਠਾਨ ਦਾ ਮੰਤਰੀ ਹੈ ਜੋ ਖੱਤਰੀ ਵਰਨ ਦਾ ਉਹਦਾ ਨਾਮ ਹੈ ਮਲਕ ਭਾਗੋ
ਚਤਰ ਵਰਨ ਨਿਉਤੇ ਸਭ ਕੋ
ਉਹਨੇ ਚਾਰਾਂ ਵਰਨਾਂ ਦੇ ਲੋਕਾਂ ਨੂੰ ਨਿਉਂਦਾ ਦਿੱਤਾ ਉਹ ਬ੍ਰਹਮ ਭੋਜ ਕਰ ਰਿਹਾ ਭੰਡਾਰਾ ਕਰ ਰਿਹਾ ਉਹਨੇ ਚਾਰਾਂ ਵਰਨਾਂ ਦੇ ਲੋਕਾਂ ਨੂੰ ਆਪਣੇ ਘਰ ਸੱਦਿਆ ਭੋਜਨ ਛਕਣ ਲਈ
ਬ੍ਰਹਮ ਭੋਜ ਤਿਨ ਕੀਨ ਬਿਸਾਲਾ
ਬ੍ਰਹਮ ਭੋਜ ਦਾ ਮਤਲਬ ਹੁੰਦਾ ਵੀ ਕੋਈ ਵੀ ਆ ਕੇ ਛਕੇ ਜਿਹੜਾ ਬ੍ਰਹਮ ਭੋਜ ਹੁੰਦਾ ਨਾ ਬ੍ਰਹਮ ਭੋਜ ਮਤਲਬ ਕੋਈ ਵੀ ਆ ਕੇ ਛਕ ਜੇ ਚਾਹੇ ਉਹ ਖੱਤਰੀ ਹੈ ਬ੍ਰਾਹਮਣ ਹੈ ਸ਼ੂਦਰ ਹੈ ਵੈਸ਼ ਹੈ ਉਹਨੂੰ ਬ੍ਰਹਮ ਭੋਜ ਕਹਿੰਦੇ ਹੈ ਕਹਿੰਦੇ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਹੈ ਉਹਨੇ ਸਾਰਿਆਂ ਨੂੰ ਸੱਦੇ ਭੇਜੇ ਨੇ ਚਾਰਾਂ ਵਰਨਾਂ ਦੇ ਲੋਕਾਂ ਨੂੰ ਬੁਲਾਇਆ ਹੈ
ਆਜ ਜਾਏ ਨਰ ਸਭ ਤੈ ਸ਼ਾਲਾ
ਅੱਜ ਉਹਦੇ ਘਰ ਦੇ ਵਿੱਚ ਨਿਉਂਦਾ ਉਹਦੇ ਘਰ ਚ ਭੋਜਨ ਹੋ ਰਿਹਾ ਉਹਦੇ ਘਰ ਦੇ ਵਿੱਚ ਸਾਰੇ ਲੋਕ ਜਾ ਰਹੇ ਨੇ
ਕਹਿਓ ਗੁਰੂ ਹਮ ਕਿਨ ਕੇ ਮਾਈ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਤੁਸੀਂ ਤੇ ਚਾਰਾਂ ਵਰਨਾਂ ਦੇ ਲੋਕਾਂ ਨੂੰ ਸੱਦ ਰਹੇ ਹੋ ਸਾਡਾ ਤਾਂ ਕੋਈ ਵਰਨ ਹੈ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹ
ਮਹਾਰਾਜ ਕਹਿੰਦੇ ਨਾ ਅਸੀਂ ਬ੍ਰਾਹਮਣ ਨਾ ਅਸੀਂ ਖੱਤਰੀ ਨਾ ਅਸੀਂ ਸ਼ੂਦਰ ਤੇ ਨਾ ਅਸੀਂ ਵੈਸ਼ ਤੁਸੀਂ ਸੱਦ ਰਹੇ ਹੋ ਚਾਰਾਂ ਵਰਨਾਂ ਨੂੰ ਅਸੀਂ ਤਾਂ ਚਾਰਾਂ ਵਰਨਾਂ ਵਿੱਚ ਆਉਂਦੇ ਹੀ ਨਹੀਂ ਵੇਖੋ ਮੇਰੇ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕਿੰਨਾ ਉੱਚਾ ਚੁੱਕਦੇ ਹੈ ਅਸੀਂ ਮੁੜ ਮੁੜ ਕੇ ਫੇਰ ਉੱਥੇ ਹੀ ਨੀਚ ਬਿਰਤੀ ਧਾਰਨ ਕਰਕੇ ਮੈਂ ਫਲਾਣਾ ਵਰਨ ਮੇਰਾ ਫਲਾਣਾ ਵਰਨ ਮੇਰੀ ਫਲਾਣੀ ਜਾਤੀ ਉੱਥੇ ਹੀ ਘੁੰਮੀ ਜਾਂਦੇ ਹਾਂ ਸਤਿਗੁਰਾਂ ਤਾਂ ਸਾਨੂੰ ਬੜਾ ਉੱਚਾ ਚੁੱਕਿਆ ਹੈ ਪਰ ਕੀ ਕਰੀਏ ਸੁਭਾਵ ਹੁੰਦਾ ਨਾ ਜਿਵੇਂ ਕੁੱਤੇ ਨੂੰ ਰਾਜ ਗੱਦੀ ਤੇ ਬਿਠਾ ਦਿੱਤਾ ਜਾਏ ਉਹ ਮੁੜ ਮੁੜ ਕੇ ਫੇਰ ਚੱਕੀ ਦਾ ਚੀਥੜਾ ਚੱਟਣ ਤੋਂ ਬਾਅਦ ਨਹੀਂ ਆਉਂਦਾ ਸਤਿਗੁਰੂ ਜੀ ਨੇ ਤਾਂ ਉੱਚਾ ਚੁੱਕ ਕੇ ਸਾਨੂੰ ਆਪਣੇ ਨਾਲ ਜੋੜ ਕੇ ਬ੍ਰਹਮ ਰੂਪ ਕੀਤਾ ਹੈ ਅਸੀਂ ਉਸ ਬ੍ਰਹਮ ਰੂਪ ਨੂੰ ਛੱਡ ਕੇ ਫੇਰ ਨੀਵੀਂ ਬਿਰਤੀ ਧਾਰਨ ਕਰਦੇ ਹਾਂ ਮਹਾਰਾਜ ਜੀ ਕਹਿੰਦੇ ਪੰਡਿਤ ਜੀ ਅਸੀਂ ਤਾਂ ਚਾਰਾਂ ਵਰਨਾਂ ਵਿੱਚੋਂ ਕਿਸੇ ਵੀ ਵਰਨ ਵਿੱਚ ਨਹੀਂ ਆਉਂਦੇ
ਹੈ ਦਰਵੇਸ਼ ਵਰਨ ਕੋ ਨਾਈ
ਅਸੀਂ ਤਾਂ ਦਰਵੇਸ਼ ਹਾਂ ਤੇ ਦਰਵੇਸ਼ ਦਾ ਕੋਈ ਵਰਨ ਨਹੀਂ ਹੁੰਦਾ ਦਰਵੇਸ਼ ਦਾ कोई भी वर्ण नहीं हुंदा।
दोहरा सुन श्रोणन में बिपरसो बिगसे बचन अलाए।
सतगुरु जी दे बचन सुन के ओ पंडित ना समझ, बेवकूफ पंडित, वो अगो हसया महाराज जी दे बचन सुन के ना जिवें मखौल उड़ाई दा, एदा मजाक उड़ाउंदिया सतगुरां दे बचना दा अगो बोलिया।
नाम कुराही तोहे को इन बातन बन आए।
कहिंदा अच्छा अच्छा नानक तपा जी, तुहाडियां इहो जिहियां गल्लां करके ही लोग तुहानूं कुराइया कहिंदे। वो पंडित ना अगो हस के महाराज जी दा मखौल उड़ाउंदिया कहन लगा, ओ नानक तपा जी, तुहाडियां इहो जिहियां गल्लां करके लगदा लोग तुहानूं कुराइया कहिंदे हन।
चौपाई छोरी लोक रीत जग माई।
तुसीं जिहड़ी जगत दी रीत चलदी आउंदी है ओ जगत दी रीत नूं छड दित्ता।
भयो नाम इउं तोहे कुराई।
इसे करके तुहानूं कुराइया कहिंदे आ, तुहानूं कुराइया दसदे हन।
ब्रह्म भोज में जे ने आवे।
जे तुसीं ब्रह्म भोज दे विच ना आए, तुसी ब्रह्म भोज विच आके भोजन ना छकिया,
मलक क्रोध हिरदे उपजावे।
तुहानू नहीं पता के मलक भागो किन्ना गुस्से विच आवेगा, ओ बड़ा क्रोधी है, ओ तुहाडे ते क्रोध करेगा।
नगर विखे ते दे निकसाई।
तुहानू इस नगर चो कढ देवेगा, जे तुसी ओदी गल मन के ओदे घर ब्रह्म भोज ते ना गए, ओ तुहानू इस नगर विचों कढ देवेगा।
तुम जानो मैं कयो सुनाई।
मेरा ता फर्ज सी तुहानू दसना, मैं तुहानू कह दिता, अगे तुसी जानो ते मलक भागो जाने।
ई बिद कह कर दिज तब गवना।
एदा कह के ओ ब्राह्मण उथो चला गया।
तूषण करी खिमा के पवना।
खिमा दे मालक सतगुरु जी चुप रहे। महाराज जी ने उस पंडित नू ब्राह्मण नू कोई जवाब नहीं दिता। साहब दे सामने गुरदेव नू कुराइया कह गया, पर गुरदेव ने पलटवा कोई जवाब नहीं दिता के इस मूर्ख नू की जवाब देइए।
ब्रह्म भोज तिन अधिक बनावा।
इधर मलक भागो ने बड़ा बड़ा ब्रह्म भोज कीता होया, ब्रह्म भोज विच उहने बड़े बड़े बरटोए तैयार कीते हुए सी, सैकड़े हजारां लोकां दे खाण लई बहुत खुला राशन तैयार कीता होया सी।
ऊच नीच सब सदनी अलावा।
चाहे कोई उच्चा चाहे कोई नीवा, सारिआं दे घरां दे विच मलक भागो दे बंदे फिर के सुनेहा दे रहे ने कि सब ने भोजन उत्थे छकना, किसे ने अपने घर च चुल्हा नहीं ताणा, किसे ने अपने घर विच रोटी भोजन तैयार नहीं करना।
करियो जाए कर खान आहारा।
सैकड़िया दी गिनती च लोक भोजन छकन वास्ते मलक भागो दे घर वहीरा घत घत के जा रहे ने।
अनक पांत कर जो सवारा।
मलक भागो ने कई प्रकार दे भोजन बनाए हुए, मिठे स्निग्ध तुरस छे रसां दे सहत भोजन तैयार कीते, लोक खा के मलक भागो नूं सलाउंदे आ, कहिंदे वेखो जी मलक भागो ने किड्डा लंगर लाया। ए नहीं पता भी कई सालां तों जिहड़ा तुहाडा खून पीता उहने, उह नचोड़िया खून उहदे विचों ही थोड़ा थोड़ा हिस्सा तुहानूं खवा रिहा। उहदी सोभा करदे लोकां दी सोच जिहड़ी हुंदी है ना, उह बड़ी भुल्लण वाली हुंदी है। भेड्डां नूं इक वारी उहनां दा आजड़ी कहिण लगा कि आउंदे सियाला नूं तुहाडे वास्ते कंबलां दा प्रबंध कीता जाणा है, वी ठंड बड़ी हुंदी है। उह सारियां भेड्डां ने ताड़ियां मारियां वी वाह जी वाह, साडा जिहड़ा आगू है उह साडे वास्ते सोच रिहा। बाद विच विचार कीती जदों भेड्डां दे सिरां तों उहनां दे शरीरां तों उन लाहण लगा ना, सारी जिहड़ी रूह सी उह कहिण लगे कि कहिंदा इहदे तां कंबल बनाउणे आ, इहदे ही बना के तुहानू देने। यानी कि मलक भागो ने जिन्हां दे कोलों खाधा सी हुण उहदे विच्चों ही जे थोड़ा बहुता उहनां नूं भोजन बना के दे रिहा ते लोक वाह वाह करन लग पए। इदां दी बिरती आम समाज दी हुंदी है, लोक बड़ी वाह वाह कर रहे ने, वाह जी वाह मलक भागो तां बड़ा दानी है, बड़े सोहणे पकवान बनाए आ उहने जी। हां जी,
ਤ੍ਰਿਪਤ ਹੋਏ ਬੋ ਸੁਜਸ ਬਖਾਨੇ
ਤ੍ਰਿਪਤ ਹੋ ਕੇ ਸੁਜਸ ਕਰਦੇ ਨੇ ਸੋਭਾ ਕਰਦੇ ਹਨ
ਪੁੰਨਵਾਨ ਤਾਂ ਕੋ ਅਤਿਮਾਨੇ
ਬੜਾ ਪੁੰਨਵਾਨ ਮੰਨਦੇ ਆ ਕਹਿੰਦੇ ਜੀ ਇਹ ਤਾਂ ਬੜਾ ਪੁੰਨਵਾਨ ਹੈ
ਝੂਠੇ ਲਖੇ ਨਾ ਇਹ ਪਰਪੰਚੀ
ਇਹ ਨਹੀਂ ਵੇਖਦੇ ਵੀ ਇਹ ਪਰਪੰਚੀ ਹੈ ਇਹ ਠੱਗ ਹੈ ਮਲਕ ਭਾਗੋ ਇਹ ਨਹੀਂ ਵੇਖਦੇ ਲੋਕ ਵੀ ਇਹ ਰੱਜ ਕੇ ਝੂਠਾ ਤੇ ਠੱਗ ਹੈ
ਜਿਨ ਵੱਡ ਅੱਗ ਕਰ ਮਾਇਆ ਸੰਚੀ
ਇਹਨੇ ਬੜੇ ਵੱਡੇ ਪਾਪ ਕਰਕੇ ਮਾਇਆ ਇਕੱਠੀ ਕੀਤੀ ਸਾਰੀ ਜ਼ਿੰਦਗੀ
ਦੋਹਰਾ ਤੈ ਗ੍ਰਹਿ ਨੈ ਸ਼੍ਰੀ ਗੁਰ ਗਏ ਦਿਨ ਬਿਤਾਏ ਉਦਿਆਨ
ਸਤਿਗੁਰੂ ਜੀ ਮਲਕ ਭਾਗੋ ਦੇ ਘਰ ਨਹੀਂ ਗਏ ਬਾਹਰ ਉਦਿਆਨ ਵਿਚ ਹੀ ਗੁਰਦੇਵ ਸਾਰਾ ਦਿਨ ਜਿਉ ਮਹਾਰਾਜ ਜੀ ਦਾ ਰੋਜ਼ ਦਾ ਨਿਤਨੇਮ ਸੀ ਤਿਉ ਆਪਣੇ ਨਿਜ ਆਨੰਦ ਵਿਚ ਆਪਣੇ ਨਿਜ ਸਰੂਪ ਦੇ ਵਿਚ ਪਾਤਸ਼ਾਹ ਜੁੜ ਕੇ ਬੈਠੇ ਰਹੇ
ਲਾਲੋ ਆਲਿਆ ਆਨ ਕੇ ਰਾਜਤ ਮਯਾ ਨਿਧਾਨ
ਸ਼ਾਮ ਜੇ ਦਾ ਸਮਾਂ ਹੋਇਆ ਤੇ ਸਤਿਗੁਰੂ ਜੀ ਭਾਈ ਲਾਲੋ ਜੀ ਦੇ ਘਰ ਆ ਗਏ ਭਾਈ ਲਾਲੋ ਜੀ ਦੇ ਘਰ ਆ ਕੇ ਪਾਤਸ਼ਾਹ ਬਿਰਾਜੇ ਹਨ
ਚੋਪਈ ਤਪਾ ਨ ਆਇਓ ਦਿਜ ਤੈ ਜਾਨੀ
ਉਹ ਪੰਡਿਤ ਨੇ ਵੇਖਿਆ ਨਿਗਾਹ ਮਾਰੀ ਜਿਹਨੇ ਮਹਾਰਾਜ ਜੀ ਨੂੰ ਨਿਉਂਦਾ ਦਿੱਤਾ ਸੀ ਨਾ ਉਹ ਮਲਕ ਭਾਗੋ ਦੇ ਘਰ ਹੀ ਸੀ ਉਹਨੇ ਵੇਖਿਆ ਕਹਿਣ ਲੱਗਾ ਵੀ ਨਾਨਕ ਤਪਾ ਨਹੀਂ ਆਇਆ ਸਾਰੀ ਦੁਨੀਆਂ ਆਈ ਸਾਰੇ ਨਗਰ ਦੇ ਲੋਕ ਆਏ ਨੇ ਪਰ ਨਾਨਕ ਤਪਾ ਨਹੀਂ ਆਇਆ
ਦੂਤੀ ਭਾਗੋ ਨਿਕਟ ਬਖਾਨੀ
ਉਹਨੇ ਆਖਿਆ ਚਲੋ ਮਲਕ ਭਾਗੋ ਕੋਲ ਚੁਗਲੀ ਕਰੀਏ ਨਾਨਕ ਤਪੇ ਉਹ ਪੰਡਿਤ ਦੀ ਮਾੜੀ ਅਕਲ ਉਹਨੇ ਮਲਕ ਭਾਗੋ ਦੇ ਕੋਲ ਸਤਿਗੁਰਾਂ ਦੀ ਚੁਗਲੀ ਕੀਤੀ
ਕਰਤ ਹੁਤੇ ਸੋ ਅਸੂਯਾ ਆਗੇ
ਸਤਿਗੁਰਾਂ ਨਾਲੇ ਪਹਿਲਾਂ ਹੀ ਈਰਖਾ ਕਰਦੇ ਸੀ ਮਹਾਰਾਜ ਜੀ ਨੇ ਇਹਨਾਂ ਨੇ ਪੰਡਤਾਂ ਨੇ ਜਿਹੜੀਆਂ ਗਲਤ ਮਰਿਆਦਾਵਾਂ ਟੋਰੀਆਂ ਹੋਈਆਂ ਸੀ ਮਹਾਰਾਜ ਜੀ ਉਹਨਾਂ ਦਾ ਖੰਡਨ ਕਰਦੇ ਸੀ ਇਸੇ ਕਰਕੇ ਸਤਿਗੁਰਾਂ ਨੂੰ ਕੁਰਾਹੀਆ ਕਹਿੰਦੇ ਸੀ ਮਰਦਾਨੇ ਨੂੰ ਵੀ ਤਾਂ ਹੀ ਮਹਾਰਾਜ ਜੀ ਮਰਦਾਨਾ ਕਹਿੰਦਾ ਮਹਾਰਾਜ ਮੈਂ ਨਹੀਂ ਰਹਿਣਾ ਇੱਥੇ ਅਮਨਾਬਾਦ ਚ ਮੈਨੂੰ ਇਹ ਕੁਰਾਹੀਏ ਦਾ ਡੂਮ ਕਹਿੰਦੇ ਆ ਤੂੰ ਸਤਿਗੁਰਾਂ ਨਾਲੇ ਪਹਿਲਾਂ ਹੀ ਈਰਖਾ ਕਰਦੇ ਸੀ ਉਹ ਪੰਡਿਤ ਨੂੰ ਮੌਕਾ ਮਿਲ ਗਿਆ ਕਿ ਮੈਂ ਹੁਣ ਨਾਨਕ ਤਪੇ ਦੀ ਚੁਗਲੀ ਕਰਾਂ ਮਲਕ ਭਾਗੋ ਕੋਲ
ਯਾ ਤੇ ਦੁਸ਼ਟੀ ਸੋ ਅਨੁਰਾਗੇ
ਬੜੀ ਦੁਸ਼ਟ ਬਿਰਤੀ ਦੇ ਨਾਲ ਪ੍ਰੇਮ ਪਾਇਆ ਹੋਇਆ ਇਸ ਪੰਡਿਤ ਨੇ
ਦੇਖੋ ਮਲਕ ਨਾ ਤੁਮਰੇ ਆਇਓ
ਕਹਿਣ ਲੱਗਾ ਹੇ ਮੰਤਰੀ ਮਲਕ ਭਾਗੋ ਜੀ ਵੇਖੋ ਜੀ ਵੇਖੋ ਨਾਨਕ ਤਪਾ ਤੁਹਾਡੇ ਘਰ ਨਹੀਂ ਆਇਆ ਨਾਨਕ ਤਪਾ ਤੁਹਾਡਾ ਨਿਉਂਦਾ ਪ੍ਰਵਾਨ ਕਰਕੇ ਨਹੀਂ ਆਇਆ
ਖੱਤਰੀ ਨਾਨਕ ਤਪਾ ਕਹਾਇਓ
ਤੇ ਨਾਨਕ ਤਪਾ ਵੀ ਖੱਤਰੀ ਵਰਣ ਚੋਂ ਹੈ ਤੇ ਉਹ ਆਪਣੇ ਆਪ ਨੂੰ ਨਾਨਕ ਤਪਾ ਕਹਾਉਂਦਾ ਹੈ
ਤੁਮ ਤੇ ਅਧਿਕ ਆਪ ਕੋ ਜਾਨਾ
ਉਹ ਆਪਣੇ ਆਪ ਨੂੰ ਤੁਹਾਡੇ ਤੋਂ ਵੀ ਵੱਡਾ ਜਾਣਦਾ ਤੁਹਾਡੇ ਤੋਂ ਵੀ ਅਧਿਕ ਆਪਣੇ ਆਪ ਨੂੰ ਜਾਣਦਾ ਜੀ ਵੇਖੋ ਉਹ ਤੁਹਾਡਾ ਨਿਉਂਦਾ ਮੰਨ ਕੇ ਆਇਆ ਨਹੀਂ ਤੁਹਾਡੇ ਘਰ ਉਹ ਤੁਹਾਡੇ ਤੋਂ ਵੀ ਆਪਣੇ ਆਪ ਨੂੰ ਵੱਡਾ ਜਾਣਦਾ
ਅਚਿਓ ਆਹਾਰ ਨਾ ਤੁਮ ਘਰ ਆਨਾ
ਉਹਨੇ ਤੁਹਾਡੇ ਘਰ ਆ ਕੇ ਭੋਜਨ ਨਹੀਂ ਛਕਿਆ
ਆਂਖ ਤਰੇ ਨੈ ਆਨਤ ਕਾਓ
ਉਹ ਵੇਖੋ ਜੀ ਕਿਸੇ ਨੂੰ ਆਪਣੀ ਅੱਖ ਥੱਲੇ ਲਿਆਉਂਦਾ ਹੀ ਨਹੀਂ ਉਹ ਤਾਂ ਵੇਖੋ ਜੀ ਤੁਸੀਂ ਏਡੇ ਵੱਡੇ ਮੰਤਰੀ ਏਮਨਾਬਾਦ ਨਗਰ ਦੇ ਤੇ ਉਹ ਤੁਹਾਨੂੰ ਨਹੀਂ ਕੁਝ ਸਮਝਦਾ ਵੇਖੋ ਜੀ ਤੁਹਾਡਾ ਨਿਆਉਂਦਾ ਉਹਨੇ ਠੁਕਰਾ ਦਿੱਤਾ ਉਹ ਆਏ ਨੀ ਜੀ ਵੇਖੋ ਤੁਹਾਡੇ ਘਰ ਉਹ ਕਿਸੇ ਨੂੰ ਆਪਣੀ ਅੱਖ ਥੱਲੇ ਨੀ ਲਿਆਉਂਦੇ
ਤਜੀ ਰੀਤ ਪਗ ਧਰਤ ਕੁਰਾਹੋ
ਉਹਨਾਂ ਨੇ ਜਿਹੜੀ ਆਪਣੀ ਮਰਿਆਦਾ ਚੱਲਦੀ ਆਉਂਦੀ ਹੈ ਖੱਤਰੀਆਂ ਦੀ ਜਾਂ ਬ੍ਰਾਹਮਣਾਂ ਦੀ ਉਹ ਸਾਰੀ ਮਰਿਆਦਾ ਛੱਡ ਕੇ ਉਹਨਾਂ ਨੇ ਕੁਰਾਹ ਜਿਹੜਾ ਕੁਰਾਹ ਹੁੰਦਾ ਹੈ ਉਹ ਰਾਹ ਉਹਨਾਂ ਨੇ ਅਖਤਿਆਰ ਕਰ ਲਿਆ ਜਿਹੜਾ ਰਾਹ ਪਹਿਲਾਂ ਚੱਲਦਾ ਆਉਂਦਾ ਸੀ ਉਹਨੂੰ ਛੱਡ ਦਿੱਤਾ ਹੈ ਤੇ ਆਪਣਾ ਨਵਾਂ ਰਾਹ ਟੋਰ ਲਿਆ
ਸ਼ੂਦਰ ਕੇ ਘਰ ਭੋਜਨ ਕਰਈ
ਵੇਖੋ ਜੀ ਉਹ ਤਾਂ ਸ਼ੂਦਰ ਦੇ ਘਰ ਭੋਜਨ ਛਕਦਾ ਭਾਈ ਲਾਲੋ ਤਰਖਾਣ ਸ਼ੂਦਰ ਹੈ ਉਹਦੇ ਘਰ ਬਹਿ ਕੇ ਭੋਜਨ ਛਕਦਾ ਉਹਨੇ ਤਾਂ ਸਾਡੇ ਜਿਹੜੇ ਖੱਤਰੀ ਵਰਣ ਦੀ ਮਰਿਆਦਾ ਉਹ ਹੀ ਵਿਗਾੜ ਦਿੱਤੀ ਹੈ ਤੁਹਾਡੇ ਵਰਗੇ ਏਡੇ ਉੱਚੇ ਸੁੱਚੇ ਖੱਤਰੀ ਮਲਕ ਭਾਗੋ ਦੇ ਘਰ ਦੀ ਰੋਟੀ ਨਹੀਂ ਖਾਂਦੇ ਹੋ ਇੱਕ ਸ਼ੂਦਰ ਦੇ ਘਰ ਜਾ ਕੇ ਰੋਟੀ ਖਾਂਦੇ ਹਨ
ਆਵਾ ਇਹਾ ਨਾ ਉਰ ਮੈਂ ਡਰਈ
ਮੈਂ ਉਹਨਾਂ ਨੂੰ ਕਿਹਾ ਪਰ ਉਹ ਡਰੇ ਹੀ ਨਹੀਂ ਤੁਹਾਡੇ ਤੋਂ ਆਏ ਨਹੀਂ ਵੇਖੋ ਜੀ ਉਹਨਾਂ ਨੇ ਤੁਹਾਡਾ ਡਰ ਨਹੀਂ ਮੰਨਿਆ
दोहरा सुन पागो पुन बूजई दयो अमंतो के नाए।
मालक भागो कहन लगा पंडित जी कि उन्हां नूं न्योंदा दिता सी तुसी ਤੁਸੀਂ ਉਹਨਾਂ ਨੂੰ ਆਖਿਆ ਸੀ ਮੇਰੇ ਵੱਲੋਂ ਸੁਨੇਹਾ ਦਿੱਤਾ ਸੀ ਏਦਾਂ ਪੁੱਛਿਆ ਇਹਨੇ
ਕਹਿ ਦੇ ਯਕੀਨ ਤਗੀ ਦੇ ਮੈਂ ਬਹੁਤ ਬਾਰ ਬਚ ਪ੍ਰਾਹੇ
ਪੰਡਿਤ ਬੋਲਿਆ ਕਹਿਣ ਲੱਗਾ ਮਹਾਰਾਜ ਜੀ ਮੈਂ ਕਈ ਵਾਰੀ ਕਿਹਾ ਉਹਨਾਂ ਨੂੰ ਮੈਂ ਤਾਂ ਤੁਹਾਡਾ ਨਿਉਂਦਾ ਦੇ ਕੇ ਆਇਆ ਔਰ ਬਾਰ ਬਾਰ ਕਹਿ ਕੇ ਆਇਆ ਹਾਂ
ਜੋ ਪਈ ਸੁਨਤ ਮਲਕ ਮਨ ਕ੍ਰੋਧੇ ਆਇਓ
ਸੁਣ ਕੇ ਮਲਕ ਭਾਗੋ ਬੜਾ ਗੁੱਸੇ ਵਿਚ ਆਇਆ
ਮਨੋ ਸਿੰਘ ਪਰ ਮਸ਼ਕ ਰਿਸਾਇਓ
ਇੰਨਾ ਗੁੱਸੇ ਵਿਚ ਆਇਆ ਮਾਨੋ ਜਿਵੇਂ ਬੱਬਰ ਸ਼ੇਰ ਨੂੰ ਵੇਖ ਕੇ ਮੱਛਰ ਨੂੰ ਗੁੱਸਾ ਆ ਗਿਆ ਹੋਵੇ ਵੀ ਮੈਂ ਹੁਣ ਸ਼ੇਰ ਨੂੰ ਨੀ ਛੱਡਣਾ ਇੰਨਾ ਗੁੱਸਾ ਆਇਆ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਜਦੋਂ ਕਵਿਤਾ ਖਿੜਦੀ ਆ ਨਾ ਫਿਰ ਕਮਾਲ ਕਰਕੇ ਸੋਹਣੀਆਂ ਉਦਾਹਰਣਾਂ ਦਿੰਦੇ ਆ ਕਹਿੰਦੇ ਮਲਕ ਭਾਗੋ ਨੂੰ ਇੰਨਾ ਗੁੱਸਾ ਆਇਆ ਇੰਨਾ ਗੁੱਸਾ ਆਇਆ ਕਹਿੰਦੇ ਜਿਵੇਂ ਮੱਛਰ ਨੂੰ ਗੁੱਸਾ ਆ ਜਾਂਦਾ ਤੇ ਗੁੱਸੇ ਵਿੱਚ ਆ ਕੇ ਆਖੇ ਵੀ ਹੁਣ ਮੈਂ ਬੱਬਰ ਸ਼ੇਰ ਨੂੰ ਨੀ ਛੱਡਣਾ ਉਹ ਗੁੱਸਾ ਕਹਿੰਦੇ ਮਲਕ ਭਾਗੋ ਨੂੰ ਆਇਆ
ਜਾਓ ਦਿਜ ਤੈ ਆਨ ਬੁਲਾਈ
ਕਹਿੰਦਾ ਜਾਓ ਪੰਡਿਤ ਛੇਤੀ ਕਰ ਨਾਨਕ ਤਪੇ ਨੂੰ ਜਿੰਨਾ ਛੇਤੀ ਹੋ ਸਕੇ ਸੱਦ ਕੇ ਮੇਰੇ ਕੋਲ ਲਿਆ
ਦੇਖ ਲਏ ਤਿੰਨ ਕੀ ਮਨੁਸ਼ਾਈ
ਮੈਂ ਵੇਖਦਾ ਉਹਨਾਂ ਦੀ ਮਰਦਾਨਗੀ ਮਨੁਸ਼ਾਈ ਦਾ ਮਤਲਬ ਹੁੰਦਾ ਮਰਦਾਨਗੀ ਮੈਂ ਵੇਖਦਾ ਉਹ ਕਿੱਡੇ ਕੁ ਮਰਦ ਨੇ ਕਿੱਡੀ ਕੁ ਮਰਦਾਨਗੀ ਆ ਉਹਨਾਂ ਅੰਦਰ
ਕੇਤਕ ਜੋਰ ਐਂਠ ਸੋ ਕਰਈ
ਮੈਂ ਵੇਖਦਾ ਕਿਹੜਾ ਜੋਰ ਹੈ ਉਹਨਾਂ ਕੋਲ ਕਿਹੜਾ ਪਰਾਕਰਮ ਹੈ ਜਿਹਦੇ ਨਾਲ ਉਹ ਐਂਠ ਹੰਕਾਰ ਕਰਦੇ ਹਨ
ਆਵਾ ਖਾਨ ਨਾ ਉਰਮੈ ਡਰਈ
ਮੇਰਾ ਡਰ ਨੀ ਮੰਨਿਆ ਤੇ ਇੱਥੇ ਆ ਕੇ ਮੇਰੇ ਬ੍ਰਹਮ ਭੋਜ ਵਿੱਚ ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ
ਸੁਣ ਦਿਜ ਹਰਖਤ ਤੂਰਨ ਗਵਨਾ
ਸੁਣ ਕੇ ਉਸੇ ਵੇਲੇ ਪੰਡਿਤ ਬੜਾ ਖੁਸ਼ ਹੋਇਆ ਵੀ ਹੁਣ ਗੱਲ ਬਣ ਗਈ ਮਲਕ ਭਾਗੋ ਹੁਣ ਨਾਨਕ ਤਪੇ ਦੇ ਉੱਤੇ ਖਿਜੇਗਾ ਉਹ ਕਹਿੰਦਾ ਹੁਣ ਗੱਲ ਬਣ ਗਈ ਬੜਾ ਖੁਸ਼ ਹੋ ਕੇ ਪੰਡਿਤ ਗਿਆ
ਉਤੋ ਜਹਾਂ ਲਾਲੋ ਕੋ ਭਵਨਾ
ਜਿੱਥੇ ਭਾਈ ਲਾਲੋ ਦਾ ਘਰ ਸੀ ਉੱਥੇ ਆਇਆ
ਦਰ ਟਾਂਡੋ ਊਚੋ ਬਚ ਪ੍ਰਾਈ
ਬਾਹਮਣ ਦਰਵਾਜੇ ਤੇ ਜਾ ਕੇ ਖਲੋ ਕੇ ਆਵਾਜ਼ ਮਾਰੀ
ਲਾਲੋ ਨਾਨਕ ਤਪਾ ਇਆਹੀ
ਬਾਹਰੋਂ ਦਰਵਾਜੇ ਤੇ ਖਲੋ ਕੇ ਬਾਹਮਣ ਨੇ ਆਵਾਜ਼ ਮਾਰੀ ਹਾਂ ਬਈ ਲਾਲੋ ਨਾਨਕ ਤਪਾ ਹੈ ਇੱਥੇ ਬਾਹਰੋਂ ਦਰਵਾਜੇ ਤੇ ਖਲੋ ਕੇ ਕਹਿੰਦਾ ਹਾਂ ਵੀ ਲਾਲੋ ਨਾਨਕ ਤਪਾ ਹੈ ਇੱਥੇ ਕਿ ਨਹੀਂ
ਕਹਿ ਲਾਲੋ ਵੈਸੇ ਹੈ ਅੰਤਰ
ਅੰਦਰੋਂ ਭਾਈ ਲਾਲੋ ਨੇ ਆਵਾਜ਼ ਦਾ ਜਵਾਬ ਦਿੱਤਾ ਕਹਿੰਦੇ ਜੀ ਹਾਂ ਸਤਿਗੁਰੂ ਜੀ ਅੰਦਰ ਹੀ ਬੈਠੇ ਹਨ
ਕਾਜ ਕੌਣ ਤੋਂ ਕਹੋ ਨਿਰੰਤਰ
ਮਹਾਰਾਜ ਜੀ ਦੱਸੋ ਕੀ ਕੰਮ ਹੈ ਲਾਲੋ ਨੇ ਪੁੱਛੇ ਹਾਂ ਜੀ ਦੱਸੋ ਕੀ ਕੰਮ ਹੈ
ਦੋਹਰਾ ਕਹਿ ਦਿਜ ਪਟਵੋ ਵਹਿਰ ਕੋ ਸ਼੍ਰੀ ਗੁਰੇ ਆਪੇ ਆਏ
ਇਹ ਕਹਿਣ ਲੱਗਾ ਪੰਡਿਤ ਕਹਿਣ ਲੱਗਾ ਜੀ ਨਾਨਕ ਤਪਾ ਜੀ ਨੂੰ ਭੇਜੋ ਪਟਵੋ ਵਹਿਰ ਕੋ ਉਹ ਹਾਲੇ ਕਹਿ ਹੀ ਰਿਹਾ ਸੀ ਸਤਿਗੁਰੂ ਜੀ ਆਪ ਹੀ ਉੱਠ ਕੇ ਚਲੇ ਗਏ ਹਾਂਜੀ
ਕਿਆ ਪਾਦਾ ਤੁਮ ਕਹਿ ਤੋ ਕਾਰਜ ਦਿਓ ਸੁਨਾਏ
ਜਾ ਕੇ ਮਹਾਰਾਜ ਜੀ ਨੇ ਦਰਵਾਜਾ ਖੋਲਿਆ ਤੇ ਪੰਡਿਤ ਖੜਾ ਸੀ ਬਾਹਰ ਮਹਾਰਾਜ ਜੀ ਕਹਿੰਦੇ ਹਾਂ ਪੰਡਿਤ ਜੀ ਦੱਸੋ ਕੀ ਕੰਮ ਹੈ ਕਿਉਂ ਆਵਾਜ਼ਾਂ ਮਾਰਦੇ ਹੋ ਦਰਵਾਜਾ ਤੋੜ ਰਹੇ ਹੋ ਬਾਹਰ ਖਲੋਤੇ ਦੱਸੋ ਕੀ ਕੰਮ ਹੈ
ਕਿਉਂ ਪਈ ਚਲੀਏ ਤੂਰਨ ਮਲਕ ਬੁਲਾਵੇ
ਕਹਿਣ ਲੱਗਾ ਨਾਨਕ ਤਪਾ ਜੀ ਚਲੋ ਛੇਤੀ ਤੁਹਾਨੂੰ ਮਲਕ ਭਾਗੋ ਬੁਲਾ ਰਿਹਾ
ਨਹੀਂ ਤਾਂ ਮਾਨਵ ਕੋ ਅਵਰ ਪਠਾਵੇ
ਨਹੀਂ ਚੱਲੋਗੇ ਤੇ ਫਿਰ ਹੋਰ ਬੰਦਾ ਭੇਜ ਦੇਗਾ ਪਿੱਛੇ ਬੁਲਾਉਣ ਨੂੰ
ਬੋਲੇ ਸ਼੍ਰੀ ਗੁਰ ਸਭ ਸੁਖ ਧਾਮਾ
ਸੁਖਾਂ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਜੀ ਸੁਣਿਆ ਤੇ ਸੁਣ ਕੇ ਬੋਲੇ
ਮਲਕ ਸੰਗ ਕਿਆ ਹਮਰੋ ਕਾਮਾ
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਸਾਡਾ ਮਲਕ ਭਾਗੋ ਨਾਲ ਕੀ ਕੰਮ ਸਾਡਾ ਉਹਦੇ ਨਾਲ ਕੀ ਕੰਮ ਹੈ
ਕੌਣ ਮਲਕ ਹੋ ਜਾਣਤ ਨਾਈ
ਮਹਾਰਾਜ ਜੀ ਕਹਿੰਦੇ ਕਿਹੜਾ ਮਲਕ ਕਿਹੜਾ ਭਾਗੋ ਅਸੀਂ ਨੀ ਜੇ ਜਾਣਦੇ ਉਹਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਕਹਿੰਦੇ ਕਿਹੜਾ ਮਲਕ ਤੇ ਕਿਹੜਾ ਭਾਗੋ ਅਸੀਂ ਨੀ ਜਾਣਦੇ
ਕਬ ਨਾ ਬਿਲੋ ਕੇ ਉਹ कहां बसाई।
ए कौन है जिहदा नाम लैंदा है तू, महाराज जी कहंदे किथे रहिंदा है, असी तां वेख्या नहीं कदे मिले नहीं इहनू।
लेन देन को काज न को,
साडा कोई इहदे नाल लैण देण दा काम भी कोई नहीं, भी जां होवे ना असी उहदे कोलों लैणा है जां उहने साडे कोलों कुछ लैणा जां असी उहनू देणा, ਇਹ ਵੀ ਸਾਡਾ ਕੋਈ ਕੰਮ ਨਹੀਂ ਉਹਦੇ ਨਾਲ।
ਕਿਉਂ ਆਇਸ ਕਰ ਭੇਜਤ ਸੋ,
ਉਹ ਤਾਂ ਹੁਕਮ ਕਰਕੇ ਭੇਜ ਕੇ ਬੁਲਾ ਰਿਹਾ ਸਾਨੂੰ। ਮਹਾਰਾਜ ਜੀ ਕਹਿੰਦੇ ਸਾਨੂੰ ਹੁਕਮ ਕਰਕੇ ਬੁਲਾ ਰਿਹਾ, ਉਹ ਕੌਣ ਹੈ ਭਲਾ, ਕਿੱਥੇ ਰਹਿੰਦਾ ਹੈ।
ਹਟ ਦੂਜੀ ਦੂਤੀ ਦੇ ਯਕੀਨੀ,
ਪੰਡਤ ਫਿਰ ਗਿਆ ਇਹਨੇ ਜਾ ਕੇ ਦੂਜੀ ਵਾਰ ਫਿਰ ਚੁਗਲੀ ਕੀਤੀ।
ਭੇਵ ਨਾ ਸਮਝੇ ਜੇ ਮਤ ਹੀ ਨੀ,
ਮਾੜੀ ਮਤ ਵਾਲਾ ਸਤਿਗੁਰਾਂ ਦਾ ਭੇਦ ਨਹੀਂ ਬੁੱਝਦਾ, ਭੇਦ ਨਹੀਂ ਜਾਣਦਾ।
ਸੁਣੋ ਮਲਕ ਜੋ ਆਇਸ ਤੋਰੀ,
ਅੱਗੋ ਕਹਿਣ ਲੱਗਾ ਮਲਕ ਜੀ ਸੁਣੋ ਜਿਹੜੀ ਤੁਹਾਡੀ ਆਗਿਆ ਮੈਂ ਲੈ ਕੇ ਗਿਆ।
ਹਰਿਦੇ ਨਾ ਆਨਤ ਦੀਨ ਬਹੁ,
ਉਹ ਨਹੀਂ ਜੇ ਮੰਨਦੇ, ਉਹਨਾਂ ਨੇ ਤਾਂ ਤੁਹਾਡੀ ਆਗਿਆ ਮੋੜ ਦਿੱਤੀ ਹੈ।
ਦੋਹਰਾ ਕਹੇ ਨਾ ਜਾਨੋ ਮਲਕ ਮੈਂ, ਕੋ ਹੈ ਕਹਾਂ ਬਸਾਏ।
ਉਹ ਤਾਂ ਸਗੋਂ ਅੱਗੋਂ ਕਹਿੰਦੇ ਆ ਵੀ ਕਿਹੜਾ ਮਲਕ ਕਿੱਥੇ ਬਸਦਾ ਹੈ, ਕੌਣ ਹੈ ਉਹ, ਏਦਾਂ ਅੱਗੋਂ ਬੋਲਦੇ ਆ ਤੇਰਾ ਨਾਂ ਸੁਣ ਕੇ।
ਵੱਡੋ ਟੀਟ ਨਿਸ਼ਠੁਰ ਬਚਨ ਤੁਮ ਕੋ ਕਹੇ ਬਨਾਏ।
ਉਹ ਨਾਨਕ ਤਪਾ ਤਾਂ ਬੜਾ ਢੀਠ ਹੈ, ਉਹਨੇ ਬੜੇ ਕਠੋਰ ਬੋਲੇ ਤੇਰੇ ਵਾਸਤੇ ਬੋਲੇ ਹਨ।
ਜੋ ਪਈ ਨਹੀਂ ਬੁਲਾਇਓ ਇਹ ਨਾ ਆਵੇ,
ਕਹਿਣ ਲੱਗੇ ਉਹ ਤੇਰੇ ਬੁਲਾਇਆ ਨਹੀਂ ਆਉਂਦੇ।
ਕਰੋ ਅਬੇ ਜੋ ਹਿਰਦੇ ਪਾਵੇ,
ਹੁਣ ਮਲਕ ਭਾਗੋ ਜੋ ਤੇਰੇ ਮਨ ਨੂੰ ਆਵੇ ਤੂੰ ਕਰ।
ਤਬ ਭੋਜਨ ਕੀ ਕਰ ਹੈ ਨਿੰਦਾ,
ਤੇਰੇ ਭੋਜਨ ਦੀ ਨਿੰਦਾ ਕਰਦੇ ਹਨ, ਤੇਰੀਆਂ ਇਹਨਾਂ ਜਿਹੜੇ ਤੂੰ ਇਹ ਬ੍ਰਹਮ ਭੋਜ ਕੀਤਾ ਇਹਦੀ ਨਿੰਦਾ ਕਰਦੇ ਹਨ।
ਆਵੇ ਕਰ ਸ਼ੂਦਰ ਜੋ ਮੰਦਾ,
ਕਹਿੰਦੇ ਸਾਨੂੰ ਇਹ ਭਾਈ ਲਾਲੋ ਦੇ ਘਰ ਦਾ ਪ੍ਰਸ਼ਾਦਾ ਚੰਗਾ ਲੱਗਦਾ ਉਹ ਹੀ ਛਕਦੇ ਹਨ।
ਖੱਤਰੀ ਜਾਤ ਨਾ ਲੱਜਾ ਕਰੀ,
ਹਾਲਾਂਕਿ ਉਹਨਾਂ ਦੀ ਖੱਤਰੀ ਜਾਤੀ ਆ ਪਰ ਉਹ ਲਾਜ ਨਹੀਂ ਕਰਦੇ, ਸ਼ਰਮ ਨਹੀਂ ਕਰਦੇ।
ਲੋਕ ਰੀਤ ਉਰ ਤੇ ਪਰ ਹਰਈ,
ਉਹਨਾਂ ਨੇ ਜਿਹੜੀ ਸੰਸਾਰ ਦੀ ਲੋਕਾਂ ਰੀਤ ਹੈ ਉਹ ਬਿਲਕੁਲ ਹੀ ਛੱਡ ਦਿੱਤੀ ਆ, ਤਿਆਗ ਦਿੱਤੀ ਹੈ।
ਆਗੇ ਭਾਵਕ ਰੋਸ ਬਹੁਤੀ,
ਮਲਕ ਭਾਗੋ ਦੇ ਅੰਦਰ ਪਹਿਲਾਂ ਹੀ ਈਰਖਾ ਦੇ ਭਾਂਬੜ ਮਚ ਰਹੇ ਸੀ, ਗੁੱਸੇ ਨਾਲ ਸੜ ਰਿਹਾ ਸੀ।
ਬਚਨ ਕ੍ਰਿਤ ਜਨ ਦੀਨ ਆਹੂਤੀ,
ਉਹਦੇ ਅੰਦਰ ਪਹਿਲਾਂ ਹੀ ਗੁੱਸੇ ਦੀ ਅੱਗ ਬਲਦੀ ਸੀ, ਪੰਡਤ ਦੀਆਂ ਗੱਲਾਂ ਨੇ ਘਿਓ ਦਾ ਕੰਮ ਕੀਤਾ, ਹੋਰ ਭਾਂਬੜ ਮਚਾ ਦਿੱਤੇ ਮਲਕ ਭਾਗੋ ਦੇ ਅੰਦਰ।
ਅਰੁਣ ਵੇਖ ਕਰ ਮਲਕ ਅਲਾਵੇ,
ਗੁੱਸੇ ਚ ਲਾਲ ਹੋ ਗਿਆ ਮੂੰਹ ਇਹਦਾ ਤੇ ਦੰਦਾਂ ਨਾਲ ਕਚੀਚੀਆਂ ਵੱਟਦਾ ਬੋਲਿਆ,
ਅਬੇ ਬੁਲਾਏ ਜੇ ਨੇ ਆਵੇ,
ਕਹਿੰਦਾ ਹੁਣੇ ਬੁਲਾਓ ਉਹਨਾਂ ਨੂੰ ਜੇ ਹੁਣ ਵੀ ਨਹੀਂ ਆਉਂਦੇ।
ਬੋ ਨਰ ਜਾਵੇ ਗਹਿਲ ਆਨੀ ਜੈ,
ਫਿਰ ਬੰਦੇ ਲੈ ਜੋ ਇਕੱਠੇ ਕਰਕੇ ਤੇ ਫੜ ਕੇ ਲਿਆਓ ਉਹਨੂੰ ਮੇਰੇ ਕੋਲ।
ਦਿਜ ਕੇ ਸੰਗ ਬਿਲਮ ਨੇ ਕੀਜੇ,
ਜਾ ਪੰਡਤ ਛੇਤੀ ਕਰ, ਛੇਤੀ ਨਾਲ ਜਾ ਕੇ ਹੁਣ ਬੁਲਾ ਕੇ ਲਿਆ।
ਦੋਹਰਾ ਲੇ ਕਰ ਪਾਂਚ ਕੋ ਮਨੁਜ ਪੁਨ, ਦਿਜ ਤਬ ਗਯੋ ਰਿਸਾਏ।
ਪੰਜ ਕ ਬੰਦੇ ਪੰਡਤ ਨੇ ਨਾਲ ਲਏ ਵੀ ਜੇ ਬੁਲਾ ਕੇ ਆ ਗਏ ਤਾਂ ਠੀਕ ਹੈ, ਨਹੀਂ ਤਾਂ ਇਹ ਪੰਜ ਬੰਦੇ ਫੜ ਕੇ ਲਿਆਉਣਗੇ ਨਾਲ। ਤੋ ਪੰਡਤ ਬੜਾ ਗੁੱਸੇ ਵਿੱਚ ਉਹ ਵੀ ਉਹ ਪੰਜ ਬੰਦਿਆਂ ਨੂੰ ਨਾਲ ਲੈ ਕੇ ਭਾਈ ਲਾਲੋ ਦੇ ਘਰ ਵੱਲ ਵਧਿਆ।
ਉੱਚੇ ਬਚਨੀ ਉਚਾਰ ਕੇ ਨਾਨਕ ਲਏ ਬੁਲਾਏ,
ਬਾਹਰ ਖਲੋ ਕੇ ਆਵਾਜ਼ ਮਾਰ ਕੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾ ਲਿਆ।
ਚੋ ਪਈ ਮਲਕ ਰੋਸ ਤੁਝ ਪਰਬੋ ਕੀਨੋ,
ਕਹਿਣ ਲੱਗਾ ਨਾਨਕ ਤਪਾ ਜੀ ਮਲਕ ਭਾਗੋ ਨੇ ਤੁਹਾਡੇ ਤੇ ਬੜਾ ਗੁੱਸਾ ਕੀਤਾ ਹੈ।
ਚਲੋ ਸੰਗ ਪਲ ਬਿਦ ਮਨ ਚੀਨੋ,
ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤੇ ਨਾਲ ਚਲੋ,
ਨਾ ਤੁਰ ਤੁਮ ਕੋ ਗਹਿ ਲੈ ਜਾਵੇ,
ਨਹੀਂ ਤਾਂ ਪੰਜ ਬੰਦੇ ਆਏ ਨੇ ਮੇਰੇ ਨਾਲ ਇਹ ਤੁਹਾਨੂੰ ਫੜ ਕੇ ਲੈ ਕੇ ਜਾਣਗੇ।
ਹੀਰੋ ਨਰ ਨੇ ਬਿਲਮ ਲਗਾਵੇ,
ਆ ਵੇਖ ਲੋ ਨਾਲ ਖੜੇ ਨੇ ਉਹਨਾਂ ਦੇਰੀ ਨਹੀਂ ਲਾਉਣੀ।
ਬਿਗਸੇ ਸ਼੍ਰੀ ਪ੍ਰਭ ਸੁਨ ਬਚੇ ਐਸਾ,
ਇਹਨਾਂ ਦੀ ਮੂਰਖਤਾ ਵੇਖ ਕੇ ਮਹਾਰਾਜ ਜੀ ਹੱਸ ਪਏ, ਸਤਿਗੁਰੂ ਜੀ ਮੁਸਕਰਾ ਪਏ। ਮੂਰਖ ਤੇ ਵੇਖ ਕੇ ਹਾਸੀ ਆਉਂਦੀ ਹੈ ਨਾ, ਇਹਨਾਂ ਮੂਰਖਾਂ ਦੀ ਮੂਰਖਤਾ ਵੇਖ ਕੇ ਮਹਾਰਾਜ ਜੀ ਹੱਸ ਪਏ।
ਚਲੇ ਸੰਗ ਜੈ ਭਾਗੋ ਬੈਸਾ,
ਮਹਾਰਾਜ ਜੀ ਇਹਨਾਂ ਦੇ ਨਾਲ ਚੱਲ ਪਏ ਜਿੱਥੇ ਮਲਕ ਭਾਗੋ ਬੈਠਾ ਸੀ।
ਮਤ ਮੰਦਨ ਕੋ ਲੱਜਿਤ ਕਰਨੇ,
ਇਹਨਾਂ ਮਾੜੀ ਤੇ ਖੋਟੀ ਮਤ ਵਾਲਿਆਂ ਨੂੰ ਲੱਜਿਤ ਕਰਨ ਲਈ, ਇਹਨਾਂ ਨੂੰ ਸ਼ਰਮਸਾਰ ਤੇ ਸ਼ਰਮਿੰਦਾ ਕਰਨ ਲਈ ਗਏ ਹਨ।
ਸਰਬ ਗਰਭ ਤੇ ਉਰ ਕੋ ਹਰਨ,
ਇਹਨਾਂ ਦੇ ਅੰਦਰ ਦਾ ਜਿੰਨਾ ਹੰਕਾਰ ਸੀ ਉਹ ਤੋੜਨ ਵਾਸਤੇ ਆਏ ਨੇ ਸਤਿਗੁਰੂ।
ਸ਼੍ਰੀ ਗੁਰੂ ਗਵਨੇ ਜਾਏ ਅਗਾਰੀ,
ਪਾਤਸ਼ਾਹ ਚੱਲ ਕੇ ਆਏ ਨੇ ਮਲਕ ਭਾਗੋ ਦੇ ਘਰ ਇਹਨਾਂ ਨੂੰ ਅਕਲ ਦੇਣ ਨੂੰ।
ਲਾਲੋ ਚੱਲਿਓ ਸ਼ਸ਼ੰਕ ਪਿਚਾਰੀ,
ਭਾਈ ਲਾਲੋ ਜੀ ਵੀ ਨਾਲ ਨਾਲ ਚੱਲ ਪਏ ਸਤਿਗੁਰਾਂ ਦੇ।
ਦਿਜ ਅਰ ਮਨੁਜ ਜਾਏ ਸੰਗ ਲਾਗੇ,
ਪੰਜ ਬੰਦੇ ਤੇ ਉਹ ਬਾਹਮਣ ਜਿਹੜਾ ਆਇਆ ਸੀ ਲੈਣ ਉਹ ਵੀ ਨਾਲ ਟੁਰਿਆ ਜਾਂਦਾ।
ਪਗ ਨੇ ਲਾਗੇ ਦੁਸ਼ਟ ਅਭਾਗੇ,
ਮਾੜੇ ਭਾਗ ਨੇ ਇਹਨਾਂ ਦੇ ਸਤਿਗੁਰਾਂ ਦੇ ਚਰਨ ਹੀ ਨੀ ਲੱਗਦੇ। ਵੀ ਦੀਨ ਦੁਨੀਆਂ ਦੇ ਮਾਲਕ ਆਪ ਪਾਰ ਬ੍ਰਹਮ ਪਰਮੇਸ਼ਰ ਇਹਨਾਂ ਦੇ ਨਾਲ ਜਾ ਰਹੇ ਨੇ, ਪਰ ਇਹਨਾਂ ਦੇ ਮਾੜੇ ਭਾਗ ਕੇ ਸਤਿਗੁਰਾਂ ਦੇ ਚਰਨ ਹੀ ਨੀ ਲੱਗਦੇ। ਕਿਉਂਕਿ ਮੇਰੇ ਸਾਹਿਬ ਜਿਹਨੂੰ ਆਪਣਾ ਆਪ ਜਣਾਉਣ ਹੀ ਨਾ, ਉਹ ਜਾਣ ਵੀ ਨੀ ਸਕਦਾ, ਤੇ ਜਿਹਨੂੰ ਆਪਣਾ ਆਪ ਜਣਾ ਦੇਣ ਉਹਨੂੰ ਕੋਹਾਂ ਤੋਂ ਬੈਠੇ ਨੂੰ ਆਪਣਾ ਆਪ ਜਣਾ ਦਿੰਦੇ ਆ ਰਾਜੇ ਸ਼ਿਵਨਾਭ ਵਰਗਿਆਂ ਨੂੰ। ਹਾਂਜੀ,
ਦੋਹਰਾ ਸੁਨੀ ਨਗਰ ਮੈਂ ਜਹ ਤਹਾ, ਸ਼੍ਰੀ ਗੁਰ ਗੈ ਮੰਗਵਾਏ।
ਹੁਣ ਨਗਰ ਚ ਚਰਚਾ ਚੱਲ ਪਈ ਕਿ ਮਲਕ ਭਾਗੋ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਕੜ ਕੇ ਆਪਣੇ ਕੋਲ ਬੁਲਾਇਆ, ਨਾਨਕ ਤਪੇ ਤੇ ਲੋਕ ਹਜੂਮ ਇਕੱਠਾ ਹੋ ਕੇ ਜਾਣ ਲੱਗ ਪਿਆ। ਜਿਹੜੇ ਪਹਿਲਾਂ ਰੋਟੀ ਖਾ ਆਏ ਸੀ ਉਹ ਦੁਬਾਰਾ ਫੇਰ ਜਾਣ ਲੱਗੇ।
ਤਾਏ ਤਾਏ ਹਿਤ ਹੇਰਨੇ, ਸੰਗ ਚਲੇ ਸਭ ਜਾਏ।
ਦੌੜ ਦੌੜ ਕੇ ਜਾਂਦੇ ਮਹਾਰਾਜ ਜੀ ਦੇ ਨਾਲ ਹੀ ਰਲ ਗਏ ਕਈ ਰਸਤੇ ਵਿੱਚ।
ਜੋ ਪਈ ਜਾਏ ਮਲਕ ਟਿਗ ਬਚਨੀ ਅਲਾਇਓ,
ਮਲਕ ਭਾਗੋ ਦੇ ਕੋਲ ਜਾ ਕੇ ਸਤਿਗੁਰੂ ਜੀ ਬੋਲੇ,
ਅਬ ਨਾਨਕ ਤੁਮਰੇ ਪੈ ਆਇਓ।
ਉਹ ਪੰਡਿਤ ਬੋਲਿਆ ਅੱਗੇ ਆ ਕੇ, ਕਹਿੰਦਾ ਮਲਕ ਭਾਗੋ ਜੀ ਆ ਵੇਖੋ ਨਾਨਕ ਜੀ ਆ ਗਏ ਨੇ ਤੁਹਾਡੇ ਕੋਲ।
ਮਲਕ ਕਹੇ ਆਨੋ ਮਮ ਪਾਸਾ,
ਕਹਿੰਦਾ ਜੀ ਲਿਆਓ ਇਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ।
ਸ਼੍ਰੀ ਗੁਰ ਅੰਤਰ ਗਏ ਆਵਾਸਾ,
ਜਿੱਥੇ ਮਲਕ ਭਾਗੋ ਅੰਦਰ ਬੈਠਾ ਸੀ ਮਹਾਰਾਜ ਜੀ ਉੱਥੇ ਆਏ।
ਕਹਿਓ ਜਾਏ ਮੁਝ ਕਿਉਂ ਬੁਲਵਾਇਓ,
ਮਹਾਰਾਜ ਜੀ ਬੋਲੇ ਕਹਿੰਦੇ ਹਾਂ ਬਈ ਮਲਕ ਭਾਗੋ ਕਿਉਂ ਸੱਦਿਆ ਸਾਨੂੰ।
ਬਾਰ ਬਾਰ ਨਿਜ ਮਨੁਜ ਪਠਾਇਓ,
ਬਾਰ ਬਾਰ ਬੰਦੇ ਭੇਜ ਕੇ ਬੁਲਾਉਂਦਾ ਸੀ ਸਾਨੂੰ, ਕਿਉਂ ਬੁਲਾਇਆ।
ਕੌਣ ਕਾਜ ਤੇਰੋ ਮਮ ਸੰਗਾ,
ਕਿਹੜਾ ਕੰਮ ਹੈ ਤੇਰਾ ਮੇਰੇ ਨਾਲ, ਤੂੰ ਮੇਰੇ ਕੋਲੋਂ ਕਿਹੜਾ ਕੰਮ ਕਰਾਉਣਾ ਹੈ।
ਭੇਜੇ ਆਇਸ ਹੋਏ ਨਿਸੰਗਾ,
ਨਿਸੰਗ ਹੋ ਕੇ ਹੁਕਮ ਭੇਜ ਕੇ ਬੁਲਾ ਰਿਹਾ ਸਾਨੂੰ। ਇਹਦੇ ਬੁਲਾਉਣ ਦਾ ਤਰੀਕਾ ਵੀ ਸਹੀ ਨਹੀਂ ਸੀ, ਉਹ ਤਾਂ ਹੁਕਮ ਕਰਕੇ ਬੁਲਾ ਰਿਹਾ ਸੀ ਨਾ, ਤੇ ਜੇ ਕਿਸੇ ਨੂੰ ਭੋਜਨ ਤੇ ਸੱਦਣਾ ਹੋਵੇ ਤੇ ਹੁਕਮ ਕਰਕੇ ਥੋੜੀ ਬੁਲਾਈ ਦਾ। ਪਤਾ ਹੱਥ ਜੋੜ ਕੇ ਮਹਾਰਾਜ ਜੀ ਭੋਜਨ ਛਕੋ, ਆ ਕੇ ਭੋਜਨ ਗ੍ਰਹਿਣ ਕਰੋ, ਇਹ ਹੁੰਦਾ ਤਰੀਕਾ। ਪਰ ਉਹ ਹੰਕਾਰਿਆ ਉਹਨੂੰ ਕਿੱਥੇ, ਉਹ ਤਾਂ ਕਹਿੰਦਾ ਸੀ ਮੈਂ ਹੀ ਆ। ਮਹਾਰਾਜ ਜੀ ਕਹਿੰਦੇ ਤੂੰ ਹੁਕਮ ਭੇਜ ਭੇਜ ਕੇ ਸਾਨੂੰ ਸੱਦਦਾ ਸੀ ਬੁਲਾਉਂਦਾ ਸੀ,
ਸੁਣ
ਦੱਸ ਭਲਾ ਤੇਰਾ ਕੀ ਕੰਮ ਹੈ ਸਾਡੇ ਨਾਲ।
ਸੁਣ ਕਰ ਭਾਗੋ ਬਚਨੀ ਅਲਾਇਓ,
ਸੁਣ ਕੇ ਅੱਗੋ ਮਲਕ ਭਾਗੋ ਬੋਲਿਆ,
ਬ੍ਰਹਮ ਭੋਜ ਮਮ ਕਿਉਂ ਨੇ ਆਇਓ।
ਕਹਿੰਦਾ ਜੀ ਮੈਂ ਬ੍ਰਹਮ ਭੋਜ ਕੀਤਾ ਤੇ ਤੁਸੀਂ ਕਿਉਂ ਨੀ ਆਏ ਚੱਲ ਕੇ, ਤੁਹਾਨੂੰ ਸੱਦਾ ਭੇਜਿਆ ਸੀ।
ਦਿਜ ਨੇ ਤੁਜੈ ਅਮੰਤੂ ਦੀਨੋ,
ਆ ਪੰਡਿਤ ਜੀ ਤੁਹਾਨੂੰ ਨਿਉਂਦਾ ਦੇ ਕੇ ਆਏ ਨੇ, ਦੋ ਵਾਰੀ ਕਹਿ ਕੇ ਆਏ ਨੇ।
ਆਨ ਆਹਾਰ ਨ ਖਾਵਨ ਕੀਨੋ,
ਤੁਸੀਂ ਆ ਕੇ ਭੋਜਨ ਕਿਉਂ ਨੀ ਛਕਿਆ ਮੇਰੇ ਕੋਲ, ਕਿਉਂ ਨੀ ਆ ਕੇ ਅੰਨ ਗ੍ਰਹਿਣ ਕੀਤਾ।
ਬ੍ਰਹਮ ਭੋਜ ਮੈਂ ਦੋਖੂ ਕਵਨਾ,
ਮੈਂ ਏਡਾ ਵਧੀਆ ਬ੍ਰਹਮ ਭੋਜ ਕੀਤਾ ਇਹਦੇ ਚ ਕੀ ਦੋਸ਼ ਹੈ, ਇਹ ਬ੍ਰਹਮ ਭੋਜ ਹੈ ਇਹਦੇ ਚ ਕਿਹੜੀ ਕਮੀ ਸੀ ਬ੍ਰਹਮ ਭੋਜ ਦੇ ਵਿੱਚ।
ਜੈ ਪਿਕਨੇ ਆਵਾ ਮੁਝ ਭਵਨਾ,
ਤੁਸੀਂ ਮੇਰੇ ਬ੍ਰਹਮ ਭੋਜ ਦੇ ਵਿੱਚ ਦੋਸ਼ ਵੇਖ ਕੇ ਮੇਰੇ ਕੋਲ ਆਏ ਨੀ ਘਰ ਤੇ ਆ ਕੇ ਭੋਜਨ ਨਹੀਂ ਛਕਿਆ।
ਹਮ ਫਕੀਰ ਸਭ ਤੇ ਸੁਬਿਦਾਵੇ,
ਸੁਣ ਕੇ ਮਹਾਰਾਜ ਜੀ ਬੋਲੇ, ਪਾਤਸ਼ਾਹ ਕਹਿਣ ਲੱਗੇ ਮਲਕ ਭਾਗੋ ਅਸੀਂ ਆ ਫਕੀਰ ਦਰਵੇਸ਼, ਅਸੀਂ ਦਾਵੇ ਤੋਂ ਰਹਿਤ ਰਹਿੰਦੇ ਹਾਂ। ਫਕੀਰ ਕੋਈ ਦਾਵਾ ਨਹੀਂ ਕਰਦਾ ਹੁੰਦਾ, ਅਸੀਂ ਦਾਵੇ ਤੋਂ ਰਹਿਤ ਹਾਂ।
ਜੇ ਗੁਜਰੇ ਤੈਹੀ ਗੁਜਰਾਵੇ।
ਜਿੱਥੇ ਬੈਠਿਆ ਸਾਡਾ ਗੁਜ਼ਾਰਾ ਹੁੰਦਾ ਉੱਥੇ ਅਸੀਂ ਆਪਣਾ ਜਿਹੋ ਜਿਹਾ ਸਮਾਂ ਆਵੇ ਗੁਜ਼ਾਰ ਲੈਂਦੇ ਹਾਂ। ਅਸੀਂ ਦਾਵਾ ਨਹੀਂ ਕਰਦੇ, ਫਕੀਰ ਦਾ ਕੀ ਕੰਮ ਦਾਵਾ ਕਰਕੇ ਰਹਿਣਾ ਵੀ ਨਹੀਂ ਜੀ ਮੈਂ ਇਹੀ ਛਕਣਾ, ਮੈਂ ਜਾਣਾ ਬ੍ਰਹਮ ਭੋਜ ਵਿੱਚ ਜਾਂ ਮੈਂ ਨਹੀਂ ਜਾਣਾ, ਏਦਾਂ ਦੀਆਂ। ਉਹ ਜਿਹੜਾ ਫਕੀਰ ਹੁੰਦਾ ਉਹ ਦਾਵੇ ਤੋਂ ਰਹਿਤ ਹੋ ਕੇ ਜਿਹੋ ਜਿਹਾ ਉਹਨੂੰ ਜੋ ਮਿਲ ਜੇ ਜਿੱਥੇ ਬੈਠਾ ਉੱਥੇ ਜੋ ਮਿਲ ਜਾਏ ਉਹਦੇ ਵਿੱਚ ਆਨੰਦ ਚ ਰਹਿੰਦਾ ਹੈ। ਉਹਨੂੰ ਕਿਤੇ ਸੱਜੇ ਖੱਬੇ ਜਾਣ ਦੀ ਲੋੜ ਨਹੀਂ ਪੈਂਦੀ।
ਦੋਹਰਾ ਜਹਾਂ ਬਣੀ ਅਚਵੀ ਤਈ ਲਾਲ ਚ ਅਚਵਨ ਨਾਏ।
ਮਹਾਰਾਜ ਜੀ ਕਹਿੰਦੇ ਜਿਹੜਾ ਫਕੀਰ ਹੁੰਦਾ ਜਿੱਥੇ ਜੋ ਬਣਿਆ ਉੱਥੇ ਜੋ ਜਿਹੋ ਜਿਹਾ ਬਣਿਆ ਉਹ ਛਕ ਲੈਂਦਾ, ਕਿਸੇ ਹੋਰ ਜਗ੍ਹਾ ਤੇ ਜਾ ਕੇ ਛਕਣ ਦੀ ਉਹਨੂੰ ਲਾਲਸਾ ਨਹੀਂ ਹੁੰਦੀ, ਉਹਦੇ ਅੰਦਰ ਲਾਲਚ ਨਹੀਂ ਹੁੰਦਾ ਕਿ ਕਿਤੇ ਵਧੀਆ ਪਕਵਾਨ ਵਰਤ ਰਹੇ ਨੇ ਤੋ ਉੱਥੇ ਜਾ ਕੇ ਛਕੀ। ਉਹਦੇ ਕੋਲ ਜਿਸ ਤਰ੍ਹਾਂ ਦਾ ਬਣਿਆ ਜਿਹੋ ਜਿਹਾ ਹਾਜ਼ਰ ਹੋ ਗਿਆ ਉਹਨੇ ਛਕ ਲੈਣਾ। ਹਾਂਜੀ,
ਜੈਸੇ ਦੇਵੇ ਆਨ ਕੋ ਔਰ ਕਰ ਹਰਖ ਸੁਖਾਏ।
ਜਿਹੜਾ ਫਕੀਰ ਹੁੰਦਾ ਉਹ ਜਿਹੋ ਜਿਹਾ ਉਹਨੂੰ ਕੋਈ ਲਿਆ ਕੇ ਹਾਜ਼ਰ ਕਰ ਦੇਵੇ ਉਹ ਖੁਸ਼ੀ ਦੇ ਨਾਲ ਉਹਨੂੰ ਛਕ ਲੈਂਦਾ। ਉਹ ਰੁੱਖੀ ਸੁੱਖੀ ਲਿਆ ਦੇਵੇ, ਕੋਈ ਪੂੜੀ ਲਿਆ ਦੇਵੇ, ਜਿੱਦਾਂ ਦਾ ਵੀ ਕੋਈ ਲਿਆ ਦੇਵੇ ਹਾਜ਼ਰ ਕਰ ਦੇਵੇ ਫਕੀਰ ਛਕ ਲੈਂਦਾ, ਖੁਸ਼ੀ ਨਾਲ ਛਕ ਲੈਂਦਾ। ਉਹਦੇ ਅੰਦਰ ਲਾਲਸਾ ਨਹੀਂ ਹੁੰਦੀ ਕਿ ਉਚੇਚੇ ਤੌਰ ਤੇ ਕਿਸੇ ਦੇ ਘਰ ਬ੍ਰਹਮ ਭੋਜ ਤੇ ਜਾਣਾ।
ਜੋ ਪਈ ਸੁਣ ਕਰ ਮਲਕ ਕਈ ਰਿਸ ਬੈਨਾ।
ਪਾਤਸ਼ਾਹ ਦੇ ਬਚਨ ਸੁਣ ਕੇ ਮਲਕ ਭਾਗੋ ਬੜਾ ਗੁੱਸੇ ਚ ਆਇਆ ਹੋਇਆ ਬੋਲਿਆ,
ਪਾ ਵਿਪਰੀਤ ਰਿਦੇ ਤੁਝ ਪੈਨਾ।
ਕਹਿੰਦਾ ਤੁਸੀਂ ਮੇਰੇ ਸਾਹਮਣੇ ਮੇਰੇ ਤੋਂ ਉਲਟ ਗੱਲਾਂ ਕਰਦੇ ਹੋ, ਤੁਹਾਨੂੰ ਡਰ ਨਹੀਂ, ਤੁਹਾਨੂੰ ਖੌਫ ਨਹੀਂ ਆਉਂਦਾ ਮੇਰਾ, ਏਦਾਂ ਬੋਲਿਆ।
ਸੁਣੀ ਹਮੇ ਤਵ ਖੱਤਰੀ ਜਾਤਾ।
ਮੈਂ ਸੁਣਿਆ ਵੀ ਤੁਸੀਂ ਵੀ ਬੇਦੀ ਖੱਤਰੀਆਂ ਵਿੱਚੋਂ ਹੋ, ਖੱਤਰੀ ਵਰਨ ਹੈ ਤੁਹਾਡਾ।
ਸ਼ੂਦਰਨ ਸਦਨ ਅਸਨ ਨਿਤ ਖਾਤਾ।
ਤੁਸੀਂ ਖੱਤਰੀ ਹੋ ਕੇ ਸ਼ੂਦਰਾਂ ਦੇ ਘਰ ਜਾ ਕੇ ਰੋਟੀ ਖਾਂਦੇ ਹੋ, ਰੋਜ਼ ਸ਼ੂਦਰਾਂ ਦੇ ਘਰ ਰਹਿੰਦੇ ਹੋ, ਸ਼ੂਦਰ ਦੇ ਘਰ ਦਾ ਭੋਜਨ ਛਕਦੇ ਹੋ।
ਤਪਾ ਰਖਾਇਓ ਆਖੇ ਤੋਈ।
ਔਰ ਫਿਰ ਤੁਸੀਂ ਆਪਣੇ ਆਪ ਨੂੰ ਨਾਨਕ ਤਪਾ ਅਖਾਉਂਦੇ ਹੋ।
ਦੇਖ ਤਈ ਰਿਸ ਉਪਜੈ ਮੋਈ।
ਤੁਹਾਨੂੰ ਵੇਖ ਕੇ ਤਾਂ ਮੈਨੂੰ ਗੁੱਸਾ ਆ ਰਿਹਾ, ਤੁਹਾਡੀ ਇਹ ਕਿਰਿਆ ਵੇਖ ਕੇ ਮੈਨੂੰ ਕ੍ਰੋਧ ਆ ਰਿਹਾ।
ਬ੍ਰਹਮ ਭੋਜ ਕੋ ਨਾਮ ਰਖੇਈ।
ਮੇਰਾ ਜਿਹੜਾ ਬ੍ਰਹਮ ਭੋਜ ਹੈ ਇਸ ਬ੍ਰਹਮ ਭੋਜ ਦੇ ਉੱਤੇ ਤੁਸੀਂ ਕਿੰਤੂ ਕਰਦੇ ਹੋ।
ਅੰਨ ਪਾਕ ਕਰ ਨੀਚ ਅਚੇਈ।
ਔਰ ਇੱਕ ਨੀਚ ਦੇ ਘਰ ਸ਼ੂਦਰ ਦੇ ਘਰ ਤੁਸੀਂ ਪਵਿੱਤਰ ਭੋਜਨ ਸਮਝ ਕੇ ਛਕਦੇ ਹੋ।
ਰਹੇ ਬੁਲਾਏ ਨਾ ਹਮ ਕਰ ਆਵਾ।
ਮੇਰੇ ਬੁਲਾਉਣ ਤੇ ਵੀ ਨਹੀਂ ਆਏ, ਤੁਸੀਂ ਦੋ ਵਾਰੀ ਤੁਹਾਨੂੰ ਪਹਿਲਾਂ ਸੁਨੇਹਾ ਭੇਜਿਆ।
ਕਹਿ ਕੋ ਕਹਿਣ ਨਾ ਮਨ ਮੈਂ ਲਿਆਵਾ।
ਤੁਸੀਂ ਕਿਸੇ ਦਾ ਕਹਿਣਾ ਆਪਣੇ ਮਨ ਚ ਨਹੀਂ ਲਿਆਂਦਾ।
ਦਿਜ ਖੱਤਰੀ ਬੈਸਨ ਸਭ ਖਾਇਓ।
ਆ ਵੇਖੋ ਸਾਰੇ ਬ੍ਰਾਹਮਣ ਖੱਤਰੀ ਵੈਸ਼ ਇੱਥੇ ਮੇਰੇ ਕੋਲ ਭੋਜਨ ਛਕ ਕੇ ਗਏ ਨੇ ਤੇ ਛਕ ਰਹੇ ਨੇ।
ਸੋਨੇ ਏਕੇ ਹਿਰਦੇ ਪਾਇਓ।
ਤੁਹਾਡੇ ਮਨ ਨੂੰ ਨਹੀਂ ਭਾਉਂਦਾ ਇਹ ਬ੍ਰਹਮ ਭੋਜ? ਹੋਰ ਨੂੰ ਤਾਂ ਕਿਸੇ ਨੂੰ ਮੇਰੇ ਬ੍ਰਹਮ ਭੋਜ ਚ ਕੋਈ ਕਮੀ ਦਿਸੀ ਨੀ, ਤੁਸੀਂ ਕਿਉਂ ਨਹੀਂ ਛਕਦੇ? ਇਹ ਬਾਕੀ ਸਾਰੇ ਛਕ ਕੇ ਗਏ ਹਨ ਤੇ ਛਕ ਰਹੇ ਨੇ।
ਦੋਹਰਾ ਸੁਨ ਸ਼੍ਰੋਣਨ ਸ਼੍ਰੀ ਗੁਰ ਪਨੇ ਆਨੋ ਅਬੇ ਆਰੇ।
ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਚੰਗਾ ਵੀ ਮਲਕ ਭਾਗੋ ਤੇਰੀਆਂ ਰੋਟੀਆਂ ਵੀ ਲੈ ਆ, ਫਿਰ ਮੰਗਾ ਜਿਹੜਾ ਭੋਜਨ ਤੂੰ ਬ੍ਰਹਮ ਭੋਜ ਚ ਬਣਾਇਆ ਲਿਆ ਸਾਡੇ ਕੋਲ ਹਾਜ਼ਰ ਕਰ।
ਬ੍ਰਹਮ ਭੋਜ ਮੈਂ ਜੋ ਕਰਿਓ ਰਹੇ ਨਾ ਚਾਹ ਤੁਮਾਰ।
ਚੱਲ ਮਲਕ ਭਾਗੋ ਕਿਤੇ ਤੇਰੀ ਚਾਹਨਾ ਵੀ ਮਨ ਚ ਨਾ ਰਹਿ ਜੇ, ਤੇਰੀ ਇੱਛਾ ਪੂਰੀ ਕਰ ਦਿੰਦੇ ਆ, ਲਿਆ ਜੋ ਜੋ ਬ੍ਰਹਮ ਭੋਜ ਚ ਬਣਾਇਆ ਲਿਆ ਕੇ ਥਾਲ ਚ ਪਰੋਸ ਕੇ ਰੱਖ ਸਾਡੇ ਕੋਲ, ਕੋਈ ਵਸਤੂ ਰਹਿਣ ਨਾ ਦੇਈ ਜਿਹੜੀ ਬ੍ਰਹਮ ਭੋਜ ਚ ਤੂੰ ਨਾ ਬਣਾਈ ਹੋਵੇ ਤੇ ਸਾਨੂੰ ਥਾਲ ਚ ਨਾ ਪਾ ਕੇ ਦੇਵੇ, ਜੋ ਜੋ ਬਣਾਇਆ ਉਹ ਸਭ ਕੁਝ ਲਿਆ ਕੇ ਸਾਡੇ ਕੋਲ ਹਾਜ਼ਰ ਕਰ, ਕਿਤੇ ਤੇਰੀ ਚਾਹਨਾ ਵੀ ਨਾ ਰਹਿ ਜਾਏ ਕਿ ਮੈਂ ਨਾਨਕ ਤਾਪਾ ਜੀ ਨੂੰ ਆਪਣੇ ਬ੍ਰਹਮ ਭੋਜ ਚੋਂ ਭੋਜਨ ਨਹੀਂ ਦੇ ਸਕਿਆ, ਲਿਆ ਅਸੀਂ ਤੇਰੀ ਇੱਛਾ ਵੀ ਪੂਰੀ ਕਰ ਦਿੰਨੇ ਹਾਂ।
ਚੋ ਪਈ ਤੈ ਸੋ ਕਹਿ ਲਾਲੋ ਸੋ ਪਾਖਾ।
ਮਲਕ ਭਾਗੋ ਨੂੰ ਕਹਿ ਦਿੱਤਾ ਵੀ ਤੂੰ ਲਿਆ ਭੋਜਨ ਆਪਣਾ, ਇਧਰ ਭਾਈ ਲਾਲੋ ਨੂੰ ਸਤਿਗੁਰਾਂ ਨੇ ਲਾਗੇ ਬੈਠੇ ਸੀ ਭਾਈ ਲਾਲੋ ਜੀ, ਭਾਈ ਲਾਲੋ ਨੂੰ ਸਤਿਗੁਰੂ ਜੀ ਨੇ ਕਿਹਾ
ਆਨੋ ਅਸਨ ਹੋਏ ਕੁਛ ਰਾਖਾ।
ਮਹਾਰਾਜ ਜੀ ਕਹਿੰਦੇ ਭਾਈ ਲਾਲੋ ਜੀ ਤੁਸੀਂ ਵੀ ਜਾਓ ਘਰ, ਤੇ ਜਿਹੜਾ ਕੋਈ ਪ੍ਰਸ਼ਾਦਾ ਇੱਕ ਅੱਧਾ ਪਿਆ ਹੋਵੇ ਘਰ ਚ ਬਚਿਆ ਵਧਿਆ ਉਹ ਤੁਸੀਂ ਵੀ ਲੈ ਆਓ, ਜਿਹੋ ਜਿਹਾ ਵੀ ਹੈ ਜੋ ਹਾਜ਼ਰ ਹੋਵੇ ਘਰ ਚ, ਜੇ ਇੱਕ ਅੱਧਾ ਪ੍ਰਸ਼ਾਦਾ ਵਧਿਆ ਹੋਵੇ, ਭੋਜਨ ਛਾ ਘਟੇ ਸਨ, ਵੀ ਜਿਹੜਾ ਕੋਈ ਇੱਕ ਅੱਧਾ ਪ੍ਰਸ਼ਾਦਾ ਪਿਆ ਹੋਵੇ ਘਰ ਚ ਪੱਕਿਆ ਤੇ ਛੇਤੀ ਤੂੰ ਵੀ ਲੈ ਕੇ ਆ ਜਾ। ਭਾਈ ਲਾਲੋ ਨੂੰ ਵੀ ਭੇਜ ਦਿੱਤਾ,
ਲਾਲੋ ਨਿਜ ਕਰ ਆਵਾ ਦੋਰਾ।
ਮਹਾਰਾਜ ਜੀ ਦਾ ਬਚਨ ਮੰਨ ਕੇ ਭਾਈ ਲਾਲੋ ਜੀ ਬੜੀ ਕਾਹਲੀ ਕਾਹਲੀ ਕਦਮ ਪੁੱਟ ਕੇ ਘਰ ਆਏ।
ਲੀਨ ਕੋਦਰੇ ਕੋ ਟੁਕ ਟੋਰਾ,
ਕਹਿੰਦੇ ਕੋਦਰੇ ਦਾ ਇੱਕ ਟੁਕੜਾ ਪ੍ਰਸ਼ਾਦੇ ਦਾ ਉਹ ਪਿਆ ਸੀ ਘਰ, ਕੋਦਰਾ ਕੋਦਰੇ ਦਾ ਇੱਕ ਪ੍ਰਸ਼ਾਦਾ ਸੀ ਪਿਆ ਘਰ ਚ, ਉਹ ਲੱਭਿਆ ਵਿੱਚੋਂ ਛਾਬੇ ਦੇ ਵਿੱਚੋਂ, ਛਾਬੇ ਹੁੰਦੇ ਸਨ ਪਹਿਲਾਂ ਰੋਟੀਆਂ ਰੱਖਣ ਵਾਲੇ, ਉਹ ਛਾਬਾ ਬਣਿਆ, ਉਹਦੇ ਛਾਬੇ ਦੇ ਵਿੱਚੋਂ ਭਾਈ ਸਾਹਿਬ ਭਾਈ ਲਾਲੋ ਜੀ ਨੇ ਉਹ ਪ੍ਰਸ਼ਾਦਾ ਕੋਦਰੇ ਦਾ ਬਣਿਆ ਟੋਲਿਆ ਲੱਭਿਆ ਤੇ ਲੈ ਲਿਆ।
ਮਲਕ ਅਸਨ ਸਨਿਗਧ ਮੰਗਾਵਾ,
ਭਾਈ ਲਾਲੋ ਕੋਦਰੇ ਦਾ ਪ੍ਰਸ਼ਾਦਾ ਲੈ ਆਏ ਤੇ ਉਧਰੋਂ ਮਲਕ ਭਾਗੋ ਨੇ ਜਿਹੜਾ ਥਾਲ ਪਰੋਸਿਆ ਸੀ ਉਹਦੇ ਚ ਸਨਿਗਧ, ਸਨਿਗਧ ਦਾ ਮਤਲਬ ਹੁੰਦਾ ਵੀ ਘਿਓ ਨਾਲ ਗੱਚ ਰੋਟੀਆਂ, ਵੀ ਘਿਓ ਨਾਲ ਚੋਪੜੀਆਂ ਹੋਈਆਂ, ਫਿਰ ਪੂੜੀਆਂ ਜਿਹੜੀਆਂ ਤਲੀਆਂ ਹੋਈਆਂ ਪੂੜੇ ਸਨ ਤਲੇ ਹੋਏ ਉਹ ਬਣਵਾਏ।
ਬ੍ਰਹਮ ਭੋਜ ਮੈਂ ਜੋ ਕਰਵਾਵਾ,
ਘਿਓ ਵਾਲੇ ਜਿਹੜੇ ਭੋਜਨ ਬਣਾਏ ਸੀ ਸਨਿਗਧ, ਸਨਿਗਧ ਕਹਿੰਦੇ ਆ ਘਿਓ ਵਾਲਾ, ਵੀ ਜਿਹੜੇ ਘਿਓ ਵਾਲੇ ਪਕਵਾਨ ਬ੍ਰਹਮ ਭੋਜ ਚ ਬਣਵਾਏ ਹੋਏ ਸਨ।
ਉਪ ਪੂਰਿਕਾ ਬਹੁਰ ਤਿਹਾਵਲ,
ਪੂੜੇ ਤੇ ਪੂੜੀਆਂ ਤੇ ਤਿਹਾਵਲ ਕਹਿੰਦੇ ਕੜਾ ਉਹ ਬਣਾਇਆ ਹੋਇਆ ਤੇ ਉਹ ਨਾਲ ਪਾ ਕੇ ਮੰਗਾਇਆ।
ਬਿਧ ਆਹਾਰ ਮੰਗਾਏ ਉਤਾਵਲ,
ਦਹੀਂ ਪਾਈ ਹੋਈ ਤੇ ਦਹੀਂ ਵਿੱਚ ਵੜੀਆਂ ਪਾਈਆਂ ਹੋਈਆਂ, ਇਸੇ ਤਰ੍ਹਾਂ ਚਾਵਲ ਹੋਰ ਜੋ ਜੋ ਕੁਝ ਵੀ ਬਣਾਇਆ ਸੀ ਮਲਕ ਭਾਗੋ ਨੇ ਇੱਕ ਵੱਡਾ ਥਾਲ ਬਣਾ ਕੇ ਪਰੋਸ ਕੇ ਮੰਗਵਾ ਕੇ ਬੜੀ ਕਾਹਲੀ ਨਾਲ ਸਤਿਗੁਰਾਂ ਦੇ ਕੋਲ ਮੰਗਾਇਆ।
ਆਗੇ ਸ਼੍ਰੀ ਨਾਨਕ ਕੇ ਰਾਖੇ,
ਥਾਲ ਤਿਆਰ ਕਰਕੇ ਮਲਕ ਭਾਗੋ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖਿਆ।
ਖਾਓ ਚਾਹੋ ਸੋ ਇਉਂ ਮੁਖ ਪਾਖੇ,
ਕਹਿਣ ਲੱਗਾ ਲਓ ਮਹਾਰਾਜ ਜੀ ਇਹ ਪ੍ਰਸ਼ਾਦਾ ਛਕੋ, ਇਹ ਬ੍ਰਹਮ ਭੋਜ ਹੈ ਸਾਡਾ, ਇਹ ਭੋਜਨ ਤੁਸੀਂ ਵੀ ਛਕੋ। ਸਾਰਿਆਂ ਨੇ ਛਕਿਆ।
ਲਾਲੋ ਕੀ ਦਿਸ਼ ਦੇਖ ਦਿਆਲਾ,
ਉਧਰ ਭਾਈ ਲਾਲੋ ਦੇ ਹੱਥ ਚ ਕੋਦਰੇ ਦੀ ਸੁੱਕੀ ਰੋਟੀ ਹੈ ਤੇ ਇਧਰ ਮਲਕ ਭਾਗੋ ਦੇ ਪੂੜੇ ਤੇ ਪੂੜੀਆਂ ਖੀਰ ਕੜਾ ਭਾਂਤ ਭਾਂਤ ਦੇ ਪਕਵਾਨ ਨੇ। ਇੱਥੇ ਹੁਣ ਵੇਖਣਾ ਕਿ ਸਿੱਖੀ ਕਿਸ ਨੂੰ ਕਹਿੰਦੇ ਹੈ। ਮਲਕ ਭਾਗੋ ਦੇ ਹੱਥ ਵਿੱਚ ਕੋਦਰੇ ਦੀ ਰੋਟੀ ਹੈ, ਇੱਧਰ ਮਲਕ ਭਾਗੋ ਦੇ ਵੱਲੋਂ ਪਰੋਸਿਆ ਥਾਲ ਅਨੇਕ ਪ੍ਰਕਾਰ ਦੇ ਪਕਵਾਨ ਹੈ ਤੇ ਮਹਾਰਾਜ ਜੀ ਭਾਈ ਲਾਲੋ ਵੱਲ ਵੇਖ ਕੇ
ਲੀਨ ਕੋਦਰੇ ਟੁਕ ਤਤਕਾਲਾ,
ਮਲਕ ਭਾਗੋ ਦੇ ਪੂੜੇ ਨਹੀਂ ਮਹਾਰਾਜ ਜੀ ਨੇ ਗ੍ਰਹਿਣ ਕੀਤੇ, ਭਾਈ ਲਾਲੋ ਦੇ ਹੱਥੋਂ ਕੋਦਰੇ ਦਾ ਪ੍ਰਸ਼ਾਦਾ ਲੈ ਲਿਆ। ਇਹ ਸਿੱਖੀ ਹੈ ਗੁਰੂ ਖਾਲਸਾ ਜੀ, ਮਲਕ ਭਾਗੋ ਦੇ ਪੂੜੇ ਛੱਡ ਕੇ ਭਾਈ ਲਾਲੋ ਦੇ ਕੋਦਰੇ ਦਾ ਪ੍ਰਸ਼ਾਦਾ ਗ੍ਰਹਿਣ ਕੀਤਾ। ਮਹਾਰਾਜ ਗਰੀਬ ਨਿਵਾਜ ਹਨ ਤੇ ਪਾਤਸ਼ਾਹ ਜਾਣਦੇ ਨੇ ਕਿ ਮੇਰੇ ਸਿੱਖ ਦੇ ਇਸ ਕੋਦਰੇ ਦੇ ਪ੍ਰਸ਼ਾਦੇ ਵਿੱਚ ਇਹਦਾ ਖੂਨ ਤੇ ਪਸੀਨਾ ਇਹਦੀ ਧਰਮ ਦੀ ਕਿਰਤ ਦੀ ਕਮਾਈ ਹੈ ਤੇ ਉਧਰ ਮਲਕ ਭਾਗੋ ਦੇ ਪੂੜਿਆਂ ਵਿੱਚ ਮੇਰੇ ਗੁਰਦੇਵ ਨੂੰ ਅਨੇਕਾਂ ਗਰੀਬਾਂ ਤੇ ਨਿਮਾਣਿਆਂ ਦਾ ਖੂਨ ਨਜ਼ਰ ਆ ਰਿਹਾ ਹੈ ਤੇ ਗਰੀਬ ਨਿਵਾਜ ਸਾਹਿਬ ਨੇ ਭਾਈ ਲਾਲੋ ਦੇ ਕੋਦਰੇ ਦਾ ਪ੍ਰਸ਼ਾਦਾ ਇੱਕ ਹੱਥ ਚ ਲੈ ਲਿਆ। ਉਧਰ ਮਲਕ ਭਾਗੋ ਦੇ ਪੂੜੇ ਜਿਹੜੇ ਪਏ ਨੇ ਇੱਕ ਪੂੜਾ ਉਹਦੇ ਚੋਂ ਇੱਕ ਦੂਜੇ ਹੱਥ ਚ ਲੈ ਲਿਆ ਤੇ ਗਰੀਬ ਨਿਵਾਜ ਸਾਹਿਬ ਜੀ ਜਿਵੇਂ ਦੁੱਧ ਦੀ ਧਾਰ ਤੇ ਲਹੂ ਦੀ ਧਾਰ ਵਹਾ ਕੇ ਪ੍ਰਗਟ ਕਰਕੇ ਵਿਖਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਿਵਾਜ ਸਾਹਿਬ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਵਿੱਤਰ ਇਤਿਹਾਸ, ਸਤਿਗੁਰਾਂ ਦੀ ਜਨਮ ਸਾਖੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਧੰਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ,
ਧਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ,
ਧਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ,
ਧਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਕੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਪੀਓ ਵਣਿਆਰ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਹੇ ਠਾਕੁਰ ਹਉ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋਈਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇੱਕ ਅੱਖਰ ਹਰ ਮਨ ਬਸਤ,
ਨਾਨਕ ਓਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਪਾਰ ਉਤਾਰ ਨਿਆਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਪਾਰ ਉਤਾਰ ਨਿਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।